ਵਾਹਿਗੁਰੂ ਜੀ ਤਰਸ ਪਿਆ ਮਿਹਰਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀਵੈ ਹਰਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀਵੈ ਹਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਖਸ਼ਿਸ਼ਾਂ ਦੇ ਦਾਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਵਿਮਾਨ ਸਤਸੰਗੀ ਜਨੋ ਅੱਜ ਦਾ ਅੰਮ੍ਰਿਤ ਵੇਲੇ ਦਾ ਪਾਵਨ ਪਵਿੱਤਰ ਮੁਖਵਾਕ ਆਪ ਜੀ ਸਕਰੀਨ ਤੋਂ ਦਰਸ਼ਨ ਕਰ ਰਹੇ ਹੋ ਬਡਭਾਗੀ ਨੇ ਜਿਨ੍ਹਾਂ ਨੂੰ ਗੁਰੂ ਦੀ ਬਾਣੀ ਪੜ੍ਹਨ ਦੀ ਸਤਿਗੁਰਾਂ ਨੇ ਦਾਤ ਦਿੱਤੀ ਇਸ ਸ਼ਬਦ ਦੀ ਵਿਚਾਰ ਵਿੱਚੋਂ ਕੁਝ ਸਿੱਖਣ ਦਾ ਯਤਨ ਕਰਾਂਗੇ ਸ਼ਬਦ ਦਾ ਸਿਰਲੇਖ ਹੈ ਟਾਈਟਲ ਹੈ ਸੂਹੀ ਮਹੱਲਾ ਪੰਜਵਾਂ ਸੂਹੀ ਰਾਗ ਹੈ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਸ਼ਬਦ ਹੈ ਚਾਰ ਪਦਿਆਂ ਦਾ ਸ਼ਬਦ ਹੈ ਇਹਨਾਂ ਚਾਰ ਪਦਿਆਂ ਤੋਂ ਇਲਾਵਾ ਇੱਕ ਰਹਾਉ ਦਾ ਪਦਾ ਹੈ ਆਪ ਸਾਰੇ ਜਾਣਦੇ ਹੋ ਕਿ ਜਿਹੜੀ ਪਦਿਆਂ ਦੀ ਗਿਣਤੀ ਹੁੰਦੀ ਹੈ ਕਾਊਂਟਿੰਗ ਹੁੰਦੀ ਹੈ ਰਹਾਉ ਪਦਾ ਉਸ ਕਾਊਂਟਿੰਗ ਵਿੱਚ ਨਹੀਂ ਆਉਂਦਾ ਜਿਹੜੇ ਪੰਜ ਪਦਿਆਂ ਦਾ ਸ਼ਬਦ ਹੁੰਦੇ ਨੇ ਉਸ ਵਿੱਚ ਰਹਾਉ ਪਦਾ ਉਹਨਾਂ ਪੰਜਾਂ ਤੋਂ ਇਲਾਵਾ ਹੁੰਦਾ ਹੈ ਕੁਝ ਸ਼ਬਦਾਂ ਵਿੱਚ ਦੋ ਰਹਾਉ ਕਿਸੇ ਵਿੱਚ ਚਾਰ ਰਹਾਉ ਤੇ ਰਹਾਉ ਵਾਲਾ ਪਦਾ ਸੈਂਟਰਲ ਆਈਡੀਆ ਹੁੰਦਾ ਹੈ ਇਸ ਸ਼ਬਦ ਦੇ ਸੈਂਟਰਲ ਆਈਡੀਆ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਕਹਿ ਰਹੇ ਨੇ ਕਿ ਅਗਰ ਅਸੀਂ ਵਾਹਿਗੁਰੂ ਦੇ ਕਲੋਜ਼ ਹੋਣ ਵਿੱਚ ਕਾਮਯਾਬ ਹੋ ਸਕੀਏ ਵਾਹਿਗੁਰੂ ਦੇ ਕਲੋਜ਼ ਹੋ ਜਾਈਏ ਵਾਹਿਗੁਰੂ ਦਾ ਪਿਆਰ ਸਾਡੇ ਅੰਦਰ ਬਣ ਜਾਵੇ ਜਿਵੇਂ ਮਾਪਿਆਂ ਦਾ ਬੱਚਿਆਂ ਨਾਲ ਵਾਹਿਗੁਰੂ ਬੱਚਿਆਂ ਦਾ ਮਾਪਿਆਂ ਨਾਲ ਪਿਆਰ ਹੈ ਸਾਰੇ ਬੱਚੇ ਪਿਆਰ ਕਰਦੇ ਨੇ ਪਰ ਹਰ ਇੱਕ ਦਾ ਲੈਵਲ ਵੱਖਰਾ ਵੱਖਰਾ ਹੈ ਕੁਛ ਬੱਚੇ ਨੇ ਮਾਪਿਆਂ ਨਾਲ ਪਿਆਰ ਕਰਦੇ ਨੇ ਪਰ ਮਾਪਿਆਂ ਦੀ ਗੱਲ ਨਹੀਂ ਮੰਨਦੇ ਉਹਨਾਂ ਦਾ ਆਪਣਾ ਲੈਵਲ ਹੈ ਕੁਛ ਉਹ ਬੱਚੇ ਨੇ ਜਿਹੜੇ ਪਿਆਰ ਵੀ ਕਰਦੇ ਨੇ ਔਰ ਹਰ ਗੱਲ ਵੀ ਮੰਨਦੇ ਨੇ ਇਸੇ ਤਰ੍ਹਾਂ ਗੁਰੂ ਕਾ ਗੁਰਸਿੱਖ ਗੁਰੂ ਪਿਤਾ ਨੂੰ ਆਪਣੇ ਸੱਚੇ ਪਿਤਾ ਮੰਨਦਾ ਹੈ ਇਹ ਦੋ ਲੈਵਲ ਨੇ ਇੱਕ ਲੈਵਲ ਹੈ ਪਿਤਾ ਤੇ ਮੰਨਦੇ ਹਾਂ ਪਰ ਪਿਤਾ ਦੀ ਬਾਤ ਨੂੰ ਨਹੀਂ ਮੰਨਦੇ ਇੱਕ ਲੈਵਲ ਹੈ ਪਿਤਾ ਨੂੰ ਮੰਨਦੇ ਹਾਂ ਪਿਤਾ ਦੀ ਹਰ ਬਾਤ ਨੂੰ ਇਸ ਵਿਸ਼ਵਾਸ ਵਿੱਚ ਮੰਨਣਾ ਹੈ ਕਿ ਜੋ ਮੇਰੇ ਗੁਰੂ ਪਿਤਾ ਕਹਿ ਰਹੇ ਨੇ ਮੇਰੇ ਫਾਇਦੇ ਲਈ ਕਹਿ ਰਹੇ ਨੇ ਮੇਰੇ ਭਲੇ ਲਈ ਕਹਿ ਰਹੇ ਨੇ ਫਿਰ ਜੇ ਵਾਹਿਗੁਰੂ ਨਾਲ ਪਿਆਰ ਬਣ ਜਾਵੇ ਤੇ ਫਿਰ ਅਹਿਸਾਸ ਹੋਏਗਾ ਮੇਰੇ ਕੋਲ ਆਪਣਾ ਕੁਛ ਵੀ ਨਹੀਂ ਸਭ ਕੁਛ ਵਾਹਿਗੁਰੂ ਦਾ ਦਿੱਤਾ ਹੈ ਜੇ ਵਾਹਿਗੁਰੂ ਦਾ ਦਿੱਤਾ ਸਮਝ ਕੇ ਵਰਤਾਂਗੇ ਅੰਦਰ ਵਾਹਿਗੁਰੂ ਦੀ ਯਾਦ ਬਣੇਗੀ ਉਹਦੇ ਫਾਇਦੇ ਕੀ ਹੋਣਗੇ ਜ਼ਿੰਦਗੀ 'ਚ ਐਡਵਾਂਟੇਜ ਕੀ ਹੋਣਗੇ ਇਸ ਸ਼ਬਦ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਇੱਕ ਜੁਗਤ ਦੱਸੀ ਹੈ ਜਿਉਣਾ ਕਿਵੇਂ ਹੈ ਆਓ ਸ਼ਬਦ ਦੀ ਵਿਚਾਰ ਤੋਂ ਕੁਝ ਸਿੱਖਣ ਦਾ ਯਤਨ ਕਰੀਏ ਪਹਿਲੀ ਪੰਕਤੀ ਹੈ ਜਿਸ ਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੈ ਸਾਡੇ ਚ ਜਿਹੜੇ ਆਪ ਬਾਣੀ ਪੜ੍ਹਦੇ ਨੇ ਨਾ ਉਹ ਕਈ ਥਾਵਾਂ ਤੇ ਅੰਦਰੋਂ ਥੋਟ ਪ੍ਰੋਸੈਸ ਸ਼ੁਰੂ ਹੋਏਗਾ ਕਿ ਇੱਥੇ ਇੰਜ ਲਿਖਿਆ ਹੋਇਆ ਹੈ ਫਲਾਨੀ ਜਗ੍ਹਾ ਤੇ ਇੰਜ ਲਿਖਿਆ ਦੋਨਾਂ ਦਾ ਕੰਬੀਨੇਸ਼ਨ ਕੀ ਹੈ ਹੁਣ ਇੱਕ ਪਾਸੇ ਤੇ ਇਹ ਪੰਕਤੀ ਵੀ ਹੈ ਚਤਰ ਦਿਸ਼ਾ ਕੀਨੋ ਬਲ ਆਪਣਾ ਸਿਰ ਉੱਪਰ ਕਰ ਧਾਰਿਓ ਕਿ ਵਾਹਿਗੁਰੂ ਨੇ ਸਾਰਿਆਂ ਦੇ ਸਿਰ ਤੇ ਆਪਣਾ ਹੱਥ ਰੱਖਿਆ ਹੋਇਆ ਤੇ ਇੱਕ ਪਾਸੇ ਇਹ ਗੱਲ ਕਹਿ ਦਿੱਤੀ ਹੈ ਕਿ ਜਿਹਦੇ ਸਿਰ ਤੇ ਹੱਥ ਰੱਖਿਆ ਉਹਨੂੰ ਦੁੱਖ ਨਹੀਂ ਲੱਗਦਾ ਇਸ ਕੰਸੈਪਟ ਨੂੰ ਸਮਝਣਾ ਮਾਪੇ ਆਪਣੇ ਸਾਰੇ ਹੀ ਬੱਚਿਆਂ ਨਾਲ ਇੱਕੋ ਜਿਹਾ ਪਿਆਰ ਕਰਦੇ ਨੇ ਪਰ ਜਿਹੜੇ ਬੱਚੇ ਆਪਣੇ ਮਾਪਿਆਂ ਦੇ ਆਗਿਆਕਾਰ ਹੁੰਦੇ ਨੇ ਉਹਨਾਂ ਦੇ ਲਈ ਮਾਪਿਆਂ ਦੇ ਹਿਰਦੇ ਵਿੱਚੋਂ ਆਪਣੇ ਆਪ ਅਰਦਾਸਾਂ ਨਿਕਲਦੀਆਂ ਨੇ ਅਸੀਸਾਂ ਨਿਕਲਦੀਆਂ ਨੇ ਜਿਹੜੇ ਬੱਚੇ ਮਾਪਿਆਂ ਨੂੰ ਹਰਟ ਕਰਦੇ ਨੇ, ਕੌੜੇ ਬੋਲ ਬੋਲਦੇ ਨੇ, ਉਹਨਾਂ ਦੇ ਲਈ ਮਾਪਿਆਂ ਦਾ ਹਿਰਦਾ ਚੁੱਪ ਹੋ ਜਾਂਦਾ ਹੈ। ਇਹਦਾ ਮਤਲਬ ਜੇ ਬੱਚੇ ਮਾਪਿਆਂ ਦੇ ਆਗਿਆਕਾਰ ਹੁੰਦੇ ਨੇ ਤੇ ਮਾਪਿਆਂ ਦਾ ਹਿਰਦਾ ਖੁਸ਼ ਹੋ ਜਾਣਾ ਅਸੀਸ ਹੈ, ਸਮਝ ਲਿਓ ਮਾਪਿਆਂ ਨੇ ਉਹਦੇ ਸਿਰ ਤੇ ਹੱਥ ਰੱਖ ਦਿੱਤਾ ਹੈ। ਇਸੇ ਤਰ੍ਹਾਂ ਵਾਹਿਗੁਰੂ ਦੀ ਜੋਤ ਸਾਡੇ ਅੰਦਰ ਹੈ, ਉਸ ਜੋਤ ਦੇ ਪੰਜ ਗੁਣ ਸਾਡੇ ਅੰਦਰ ਨੇ, ਉਹ ਗੁਣ ਸਾਡੀ ਜ਼ਿੰਦਗੀ ਚ ਆ ਜਾਣਗੇ ਤੇ ਸਮਝ ਲਿਓ ਵਾਹਿਗੁਰੂ ਨੇ ਸਾਡੇ ਸੀਸ ਤੇ ਹੱਥ ਰੱਖ ਲਿਆ। ਇੰਜ ਸਮਝ ਲਿਓ ਜਿਤਨੇ ਵੀ ਜੀਵ ਇਸ ਸੰਸਾਰ ਵਿਚ ਆਏ ਨੇ ਵਾਹਿਗੁਰੂ ਹਰ ਇੱਕ ਨੂੰ ਦਾਤਾਂ ਦੇ ਰਹੇ ਨੇ, ਦਿੱਤੀਆਂ ਨੇ ਔਰ ਦੇਈ ਜਾ ਰਹੇ ਨੇ। ਅੱਖਾਂ ਸਭ ਨੂੰ ਦਿੱਤੀਆਂ ਨੇ, ਹੱਥ ਪੈਰ ਦਿੱਤੇ ਨੇ, ਰਹਿਣ ਨੂੰ ਘਰ ਦਿੱਤਾ ਏ। ਇੱਕ ਦੇ ਅੰਦਰ ਐਸਾ ਅਹਿਸਾਸ ਜਾਗਦਾ ਹੈ ਵਾਹਿਗੁਰੂ ਜੀ ਤੁਸੀਂ ਮੈਨੂੰ ਜਿਤਨਾ ਦਿੱਤਾ ਏ ਮੈਂ ਉਤਨੇ ਜੋਗਾ ਨਹੀਂ ਸੀ, ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ, ਸ਼ੁਕਰ ਹੈ। ਉਹ ਹਰ ਦਾਤ ਨੂੰ ਪਾ ਕੇ ਸ਼ੁਕਰਾਨਾ ਕਰਦੇ ਜੇ। ਇੱਕ ਸਿਚੁਏਸ਼ਨ ਹੈ ਕਿ ਦਾਤ ਲੈ ਲਈ ਹੈ ਪਰ ਯਾਦ ਹੀ ਨਹੀਂ ਹੈ ਕਿ ਸ਼ੁਕਰਾਨਾ ਕਰਨਾ ਹੈ। ਬੱਚਾ ਪੜ੍ਹਨ ਜਾਂਦਾ ਹੈ ਵੱਖ ਵੱਖ, ਹੁਣ ਇੱਥੋਂ ਦਾ ਮੈਨੂੰ ਨਹੀਂ ਪਤਾ, ਸਾਡੇ ਉੱਥੇ ਸਮੈਸਟਰ ਸਿਸਟਮ ਹੈ, ਫਸਟ ਸਮੈਸਟਰ ਚੋਂ ਪਾਸ ਹੋਇਆ, ਸੈਕੰਡ ਸਮੈਸਟਰ ਚੋਂ ਪਾਸ ਹੋਇਆ, ਫਾਈਨਲ ਐਗਜ਼ਾਮ ਹੈ ਉਸ ਵਿੱਚੋਂ ਪਾਸ ਹੋਇਆ। ਜਿਸ ਦਿਨ ਆ ਕੇ ਉਹਨੇ ਦੱਸਿਆ ਪਾਪਾ ਮੈਂ ਪਾਸ ਹੋ ਗਿਆ, ਧੀ ਨੇ ਦੱਸਿਆ ਮੰਮਾ ਮੈਂ ਕਾਲਜ ਵਿੱਚੋਂ ਫਸਟ ਆਈ ਹਾਂ, ਯੂਨੀਵਰਸਿਟੀ ਚੋਂ ਫਸਟ ਆਈ ਹਾਂ। ਸਾਡੇ ਅੰਦਰ ਉਸ ਵੇਲੇ ਕਿਤਨਾ ਕੁ ਸ਼ੁਕਰਾਨਾ ਜਾਗਿਆ ਵਾਹਿਗੁਰੂ। ਜੇ ਤੇ ਪੋਜ਼ਿਟਿਵ ਰਿਜ਼ਲਟ ਸੁਣਦਿਆਂ ਹੀ ਅੰਦਰੋਂ ਆਪਣੇ ਆਪ ਆਵਾਜ਼ ਨਿਕਲਦੀ ਆ ਵਾਹਿਗੁਰੂ ਜੀ ਤੁਹਾਡਾ ਬਹੁਤ ਬਹੁਤ ਸ਼ੁਕਰ ਹੈ, ਸਮਝ ਲਿਓ ਵਾਹਿਗੁਰੂ ਨੇ ਸਾਡੇ ਤੇ ਹੱਥ ਰੱਖਿਆ ਹੋਇਆ ਹੈ। ਇਹ ਗੱਲ ਵੱਖਰੀ ਹੈ, ਫਸਟ ਸਟੈਪ ਜੋ ਹੈ ਉਹ ਫਸਟ ਸਟੈਪ ਦੇ ਵਿੱਚ ਪਹਿਲਾਂ ਪ੍ਰੋਮਿਸ ਕਰਨਾ ਹੁੰਦਾ ਆਪਣੇ ਆਪ ਨਾਲ ਕਿ ਅੱਜ ਤੋਂ ਬਾਅਦ ਮੈਂ ਸ਼ੁਕਰਾਨਾ ਕਰਿਆ ਕਰਾਂਗਾ। ਪ੍ਰੋਮਿਸ ਤੋਂ ਬਾਅਦ ਫਿਰ ਫਾਇੰਡ ਆਊਟ ਕਰੀਦਾ ਹੈ ਕਿ ਕਦੋਂ ਕਦੋਂ ਪੋਜ਼ਿਟਿਵ ਰਿਜ਼ਲਟ ਆਉਂਦੇ ਨੇ ਉਸ ਵੇਲੇ ਸ਼ੁਕਰਾਨਾ ਕਰੀਦਾ ਹੈ। ਫਿਰ ਉਹ ਪ੍ਰੈਕਟਿਸ ਬਣਦੀ ਹੈ, ਪ੍ਰੈਕਟਿਸ ਤੋਂ ਬਾਅਦ ਬੰਦੇ ਦੇ ਕੋਲ ਐਕਸਪੀਰੀਅੰਸ ਆਉਂਦਾ ਹੈ, ਐਕਸਪੀਰੀਅੰਸ ਤੋਂ ਬਾਅਦ ਐਕਸਪਰਟ ਹੁੰਦਾ ਹੈ, ਫਿਰ ਉਹਦੇ ਅੰਦਰ ਇੱਕ ਕੰਟੀਨਿਊ ਪ੍ਰੋਸੈਸ ਬਣ ਜਾਂਦਾ ਹੈ। ਉਹਨੂੰ ਫਿਰ ਯਤਨ ਨਹੀਂ ਕਰਨਾ ਪੈਂਦਾ, ਵਿਦਆਊਟ ਐਨੀ ਐਫਰਟਸ ਉਹਦੀ ਜ਼ਿੰਦਗੀ ਦਾ ਇੱਕ ਰੂਟੀਨ ਬਣ ਜਾਂਦਾ ਹੈ। ਡਰਾਈਵਿੰਗ ਸਿੱਖਣ ਲੱਗਿਆਂ ਫਸਟ ਸਟੈਪ ਉਸਨੂੰ ਧਿਆਨ ਰੱਖਣਾ ਪੈਂਦਾ, ਬ੍ਰੇਕ ਕਿੱਥੇ ਨੇ, ਗੇਅਰ ਕਿੱਥੇ ਹੈ। ਬਾਅਦ ਵਿੱਚ ਉਸਦਾ ਰੂਟੀਨ ਬਣ ਜਾਂਦਾ, ਆਟੋਮੈਟਿਕਲੀ ਉਹਦਾ ਪੈਰ ਉੱਥੇ ਚਲਿਆ ਜਾਂਦਾ, ਇਹ ਪ੍ਰੈਕਟਿਸ ਤੋਂ ਬਾਅਦ ਨਿਕਲਦਾ। ਇਸੇ ਤਰ੍ਹਾਂ ਸਾਈਕੋਲੋਜੀਕਲੀ ਜੇ ਸ਼ੁਕਰਾਨਾ ਕਰਨ ਦੀ ਆਦਤ ਬਣ ਜਾਵੇ, ਸ਼ੁਕਰਾਨਾ ਕਰਦੇ ਜਾਈਏ, ਜਦੋਂ ਵਾਹਿਗੁਰੂ ਦੀ ਯਾਦ ਬਣ ਗਈ ਸਮਝ ਲਿਓ ਵਾਹਿਗੁਰੂ ਨੇ ਸੀਸ ਤੇ ਹੱਥ ਰੱਖਿਆ। ਸ਼ੁਕਰਾਨਾ ਬਣ ਗਿਆ ਸਮਝ ਲਿਓ ਵਾਹਿਗੁਰੂ ਨੇ ਸੀਸ ਤੇ ਹੱਥ ਰੱਖਿਆ, ਸਿਮਰਨ ਸ਼ੁਕਰਾਨਾ। ਸਤਿਗੁਰੂ ਇਸ ਪੰਕਤੀ ਵਿੱਚ ਕਹਿ ਰਹੇ ਨੇ ਕਿ ਜਿਨ੍ਹਾਂ ਦੇ ਸੀਸ ਤੇ ਵਾਹਿਗੁਰੂ ਨੇ ਹੱਥ ਰੱਖ ਦਿੱਤਾ ਸੋ ਦੁੱਖ ਕੈਸਾ ਪਾਵੈ, ਅੱਖਰੀ ਅਰਥ ਬਣਦੇ ਨੇ ਉਹਨੂੰ ਦੁੱਖ ਵਿਆਪਦਾ ਨਹੀਂ ਹੈ। ਖਿਆਲ ਕਰਿਓ ਆਹ ਲਿਖਿਆ ਹੋਇਆ, ਵਿਆਪਦਾ ਨਹੀਂ ਹੈ। ਦੁੱਖ ਗੁਰਮੁਖ ਤੇ ਵੀ ਆਉਂਦੇ ਨੇ, ਦੁੱਖ ਮਨਮੁਖ ਤੇ ਵੀ ਆਉਂਦੇ ਨੇ, ਦੋ ਹੀ ਵੇ ਨੇ। ਚਾਹੇ ਤੇ ਰੱਬ ਨੂੰ ਭੁਲਾ ਕੇ ਜੀਵਨ ਜਿਉਂ ਲਵੇ ਤੇ ਚਾਹੇ ਰੱਬ ਨੂੰ ਯਾਦ ਰੱਖ ਕੇ ਜੀਵਨ ਜਿਉਂ ਲਵੇ, ਦੋਨਾਂ ਤਰ੍ਹਾਂ ਦੇ ਜੀਵਨ ਵਿੱਚ ਦੁੱਖ ਤੇ ਸੁੱਖ ਆਉਣਗੇ ਜੇ ਗੁਰਬਾਣੀ ਤੇ ਭਰੋਸਾ ਹੈ। ਸਤਿਗੁਰਾਂ ਕਿਹਾ ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੈ ਜਾਏ ਮਨੁੱਖ। ਗੁਰੂ ਨਾਨਕ ਦੇਵ ਸਾਹਿਬ ਜੀ ਦਾ ਜੀਵਨ ਪੜ੍ਹ ਕੇ ਦੇਖਣਾ, ਦੁੱਖ ਆਏ ਨੇ ਉਹਨਾਂ ਦੇ ਜੀਵਨ ਵਿੱਚ ਵੀ ਆਏ ਨੇ। ਦਸਾਂ ਗੁਰੂ ਸਾਹਿਬਾਨਾਂ ਦਾ ਜੀਵਨ ਪੜ੍ਹ ਕੇ ਦੇਖਣਾ ਜਿਸ ਨੂੰ ਅਸੀਂ ਦੁੱਖ ਕਹਿੰਦੇ ਹਾਂ, ਸਭ ਤੋਂ ਵੱਧ ਗੁਰੂ ਸਾਹਿਬਾਨਾਂ ਦੇ ਜੀਵਨ ਵਿੱਚ ਆਏ ਨੇ, ਗੁਰਸਿੱਖਾਂ ਦੇ ਜੀਵਨ ਵਿੱਚ ਆਏ ਨੇ। ਅਗਰ ਕੋਈ ਕਹਿੰਦਾ ਤੂੰ ਇੰਜ ਕਰੀ ਦੁੱਖ ਨਹੀਂ ਆਏਗਾ, ਮਿਸਗਾਈਡ ਕਰ ਰਿਹਾ, ਨੋਟ ਕਰਿਓ, ਮਿਸਗਾਈਡ ਕਰ ਰਿਹਾ। ਦੁੱਖ ਜ਼ਿੰਦਗੀ ਦੇ ਨਾਲ ਚੱਲਦੇ ਨੇ, ਸੁੱਖ ਵੀ ਜ਼ਿੰਦਗੀ ਦੇ ਨਾਲ ਚੱਲਦੇ ਨੇ। ਜੇ ਸੁੱਖਾਂ ਦੇ ਵਿੱਚ ਸ਼ੁਕਰਾਨਾ ਚਾਹੀਦਾ ਹੈ ਤੇ ਖਿਆਲ ਕਰਿਓ ਦੁੱਖਾਂ ਨੂੰ ਟੈਕਲ ਕਰਨ ਵਾਸਤੇ ਪਹਿਲਾਂ ਤੇ ਅੰਦਰ ਪਾਵਰਫੁੱਲ ਥੌਟ ਚਾਹੀਦੀ ਹੈ, ਫਿਰ ਬੰਦੇ ਦੇ ਅੰਦਰ ਪਾਵਰਫੁੱਲ ਨੌਲੇਜ ਚਾਹੀਦੀ ਹੈ, ਫਿਰ ਉਹਦੇ ਅੰਦਰ ਪਾਵਰਫੁੱਲ ਪਲਾਨ ਚਾਹੀਦਾ ਹੈ। ਬਹੁਤ ਬਜ਼ੁਰਗ ਐਸੇ ਹੋਣਗੇ ਜਦੋਂ ਆਪਣੇ ਦੇਸ਼ ਚੋਂ ਆਏ ਹੋਣਗੇ, ਉਹਨਾਂ ਨੂੰ ਦੂਸਰੇ ਦੇਸ਼ ਦੀ ਬੋਲੀ ਸਮਝ ਨਹੀਂ ਆਉਂਦੀ ਹੋਏਗੀ, ਇਹ ਵੀ ਇੱਕ ਦੁੱਖ ਹੈ। ਪਰ ਉਹ ਘਬਰਾਏ ਨਹੀਂ, ਉਹਨਾਂ ਉਸ ਦੁੱਖ ਨੂੰ ਟੈਕਲ ਕੀਤਾ ਹੈ, ਫੇਸ ਕੀਤਾ ਹੈ, ਉਸ ਦੁੱਖ ਦੇ ਵਿੱਚੋਂ ਦੀ ਨਿਕਲੇ ਨੇ। ਸੱਚ ਜਾਣੇ ਉਹਨਾਂ ਦੇ ਕੋਲ ਆਮ ਬੰਦੇ ਨਾਲੋਂ ਜ਼ਿਆਦਾ ਐਕਸਪੀਰੀਅੰਸ ਹੈ, ਅਸਲੀ ਨੌਲੇਜ ਬੰਦੇ ਦੀ ਪ੍ਰੈਕਟੀਕਲ ਐਕਸਪੀਰੀਅੰਸ ਹੈ। ਇੱਕ ਬੰਦਾ ਦੁੱਖਾਂ ਵਿੱਚ ਘਬਰਾ ਗਿਆ, ਡਿਪਰੈਸਡ ਹੋ ਗਿਆ। ਡਿਪਰੈਸ਼ਨ ਦੇ ਵਿੱਚ ਜਿਹੜਾ ਸਾਡਾ ਮਾਇੰਡ ਸੈਟਅਪ ਹੈ, ਇਹਦੇ ਅੰਦਰੋਂ ਥੋਟ ਪ੍ਰੋਸੈਸ ਜਿਹੜੇ ਨੇ ਬੰਦ ਹੋ ਜਾਂਦੇ ਨੇ। ਡਿਪਰੈਸ਼ਨ ਵਿੱਚ ਥੋਟ ਪ੍ਰੋਸੈਸ ਨਹੀਂ ਚੱਲੇਗਾ, ਬੰਦਾ ਘਬਰਾ ਜਾਂਦਾ ਹੈ। ਇੱਕ ਬੰਦਾ ਰੋਜ਼ਾਨਾ ਬਾਣੀ ਪੜ੍ਹਦਾ ਹੈ ਤੇ ਜਪਜੀ ਸਾਹਿਬ ਨੇ ਉਹਨੂੰ ਰੋਜ਼ਾਨਾ ਯਾਦ ਕਰਵਾ ਦਿੱਤਾ ਹੈ, ਇਹ ਜਿਹੜੇ ਦੁੱਖ ਨੇ ਇਹ ਦਾਤਾਂ ਨੇ। ਰੋਜ਼ਾਨਾ ਪੜ੍ਹਦਾ ਹੈ ਕਿ ਧਿਆ ਦੁੱਖ ਭੂਖ ਸਦਮਾਰ ਇਹ ਪੇ ਦਾਤ ਤੇਰੀ ਦਾਤਾਰ। ਇੱਕ ਤਾਂ ਮੇਰੇ ਵਰਗਾ ਪੜ੍ਹਦਾ ਹੈ ਪਰ ਅਹਿਸਾਸ ਨਹੀਂ ਹੋਇਆ। ਇੱਕ ਉਹ ਨੇ ਜਿਹੜੇ ਪੜ੍ਹਦੇ ਨੇ ਔਰ ਉਹ ਸਮਝਦੇ ਨੇ ਕਿ ਜੇ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਕਿਹਾ ਇਹ ਪੇ ਦਾਤ ਤੇਰੀ ਦਾਤਾਰ, ਤੇ ਫਿਰ ਇਹ ਕੋਈ ਨਾ ਕੋਈ ਗਿਫਟ ਹੋਏਗੀ। ਬਜ਼ੁਰਗ ਬੈਠੇ ਨੇ, ਪਿਤਾ ਸਮਾਨ ਮੇਰੀਆਂ ਮਾਵਾਂ ਬੈਠੀਆਂ ਨੇ, ਕਦੀ ਕਿਸੇ ਬਜ਼ੁਰਗ ਦੇ ਸੈਕਰੀਫਾਈਸ ਉਹਦੀ ਜ਼ਿੰਦਗੀ ਦੇ ਸੁਣ ਕੇ ਦੇਖਣੇ। ਸੱਚ ਜਾਣੇ ਜਿਹਦੀ ਜ਼ਿੰਦਗੀ ਚ ਵੱਡੇ ਦੁੱਖ ਨਹੀਂ ਆਏ ਉਹਦੇ ਕੋਲ ਲਾਈਫ ਐਕਸਪੀਰੀਅੰਸ ਵੀ ਨਹੀਂ ਹੈ। ਹਰ ਦੁੱਖ ਜ਼ਿੰਦਗੀ ਚ ਕੁਛ ਨਾ ਕੁਛ ਸਿਖਾ ਕੇ ਜਾਂਦਾ। ਦੁਨੀਆ ਕਹਿੰਦੀ ਹੈ ਗਰੀਬੀ ਇੱਕ ਦੁੱਖ ਹੈ, ਤੇ ਮੈਂ ਬੇਨਤੀ ਕਰਾਂ ਗਰੀਬੀ ਸਿਖਾਉਂਦੀ ਹੈ ਪੈਸੇ ਨੂੰ ਵਰਤਣਾ ਕਿਵੇਂ ਹੈ। ਜਿਹੜਾ ਬੱਚਾ ਅਮੀਰੀ ਚ ਪਲਦਾ ਹੈ ਨਾ, ਅਮੀਰੀ ਚ ਵੱਡਾ ਹੋਇਆ, ਜਿੰਨੇ ਪੈਸੇ ਮੰਗੇ ਨੇ ਮਾਪਿਆਂ ਨੇ ਦਿੱਤੇ ਨੇ, ਉਹਦੀ ਜ਼ਿੰਦਗੀ ਚ ਅਨਸੈਸਰੀ ਐਕਸਪੈਂਸਿਸ ਹੋਣਗੇ, ਕਿਉਂਕਿ ਗਰੀਬੀ ਬੰਦੇ ਨੂੰ ਸਿਖਾਉਂਦੀ ਹੈ ਵਰਤਣਾ ਕਿਵੇਂ ਹੈ ਪੈਸਾ। ਬਿਮਾਰੀ ਇੱਕ ਦੁੱਖ ਹੈ, ਬਿਮਾਰੀ ਬੰਦੇ ਨੂੰ ਸਿਖਾਉਂਦੀ ਹੈ ਪ੍ਰੀਕੋਸ਼ਨਸ ਕੀ ਹੁੰਦੇ ਨੇ, ਕਿੰਨਾ ਖਾਣਾ ਹੈ, ਕਿਵੇਂ ਖਾਣਾ ਹੈ, ਕਦੋਂ ਖਾਣਾ ਹੈ, ਕਿਤਨਾ ਫਿਜ਼ੀਕਲੀ ਵਰਕ ਕਰਨਾ ਹੈ, ਕਿਤਨੀ ਰੈਸਟ ਕਰਨੀ ਹੈ, ਕਿਤਨੀ ਵਾਕ ਕਰਨੀ ਹੈ। ਬਿਮਾਰੀਆਂ ਛੇਤੀ ਸਿਖਾ ਦਿੰਦੀਆਂ ਨੇ ਅੱਖ ਵਾਹਿਗੁਰੂ। ਆਪੋਜੀਸ਼ਨ ਜ਼ਿੰਦਗੀ ਵਿੱਚ ਹੋਵੇ, ਵਿਰੋਧ ਹੋਵੇ, ਬੰਦੇ ਦੇ ਅੰਦਰ ਮੈਚਿਓਰਿਟੀ ਆਉਂਦੀ ਹੈ, ਬੰਦੇ ਦੇ ਅੰਦਰ ਸੈਲਫ ਅਨੈਲਿਸਿਸ ਆਉਂਦਾ ਹੈ। ਮੈਂ ਬਰੀਫ ਕਰਾਂ, ਹਰ ਦੁੱਖ ਜ਼ਿੰਦਗੀ 'ਚ ਕੁਝ ਸਿਖਾ ਕੇ ਜਾਂਦਾ ਹੈ। ਅਤੇ ਜੇ ਰੋਜ਼ਾਨਾ ਜਪਜੀ ਸਾਹਿਬ ਤੋਂ ਸਿੱਖਿਆ ਕਿ ਤਿਆਂ ਦੁੱਖ ਭੂਖ ਸਦਮਾਰ ਇਹ ਪੇ ਦਾਤ ਤੇਰੀ ਦਾਤਾਰ, ਫਿਰ ਆਸਾ ਜੀ ਦੀ ਵਾਰ, ਆਸਾ ਜੀ ਦੀ ਵਾਰ ਵਿੱਚੋਂ ਸਿੱਖਿਆ ਦੁੱਖ ਦਾਰੂ ਸੁਖ ਰੋਗ ਭਇਆ, ਦੁੱਖ ਜ਼ਿੰਦਗੀ ਵਿੱਚ ਮੈਡੀਸਨ ਹੈ। ਫਿਰ ਗੁਰਬਾਣੀ ਤੋਂ ਇੰਜ ਸੁਣਿਆ ਕਿ ਇੱਕ ਬਿੱਛੂ ਸਕੋਰਪੀਅਨ ਜਿਹੜਾ ਆਪਣੇ ਅੰਦਰੋਂ ਜ਼ਹਿਰ ਕੱਢਦਾ, ਪੋਇਜ਼ਨ ਕੱਢਦਾ ਹੈ, ਪੱਥਰ ਤੇ ਉਗਲੱਛ ਦਿੰਦਾ ਹੈ, ਉਹ ਪੱਥਰ ਤੇ ਪਈ ਹੋਈ ਜ਼ਹਿਰ ਨੂੰ ਇੱਕ ਵੈਦ ਇੱਕ ਡਾਕਟਰ ਚੁੱਕਦਾ ਹੈ ਔਰ ਉਹਦੀ ਮੈਡੀਸਨ ਬਣਾ ਦਿੰਦਾ, ਜਿਹਨੂੰ ਕਹਿੰਦੇ ਨੇ ਕੁਸ਼ਤਾ। ਉਹਦਾ ਜ਼ਿਕਰ ਗੁਰਬਾਣੀ ਅੰਦਰ ਕੀਤਾ ਹੈ। ਦੁੱਖ ਮੋਹਰਾ ਮਾਰਨ ਹਰ ਨਾਮ, ਸਿਲਾ ਸੰਤੋਖ ਪੀਸਣ ਹੱਥ ਦਾਨ। ਜਿਤਨੇ ਦੁੱਖ ਜ਼ਿੰਦਗੀ ਚ ਆਉਂਦੇ ਨੇ ਉਹਨੂੰ ਟੈਕਲ ਕਿਵੇਂ ਕਰਨਾ ਹੈ, ਬਹੁਤ ਘੱਟ ਨੇ ਜਿਹੜੇ ਗੁਰੂ ਤੋਂ ਸਿੱਖਦੇ ਨੇ। ਆਖੋ ਵਾਹਿਗੁਰੂ, ਇੱਕ ਗੱਲ ਖਿਆਲ ਕਰਨੀ, ਦੁੱਖਾਂ ਵਿੱਚ ਬੰਦੇ ਨੂੰ ਸਪੋਰਟ ਚਾਹੀਦੀ ਹੈ, ਦੁੱਖਾਂ ਵਿੱਚ ਬੰਦੇ ਨੂੰ ਸੁਜੈਸ਼ਨ ਚਾਹੀਦੀ ਹੈ, ਦੁੱਖਾਂ ਵਿੱਚ ਬੰਦੇ ਨੂੰ ਰਾਈਟ ਡਾਇਰੈਕਸ਼ਨ ਦੱਸਣ ਵਾਸਤੇ ਨੌਲੇਜ ਚਾਹੀਦੀ ਹੈ, ਹਾਊ ਟੂ ਡੂ। ਉਹ ਹੀ ਦੱਸ ਸਕੇਗਾ ਜਿਹੜਾ ਖੁਦ ਦੁੱਖਾਂ ਦੇ ਵਿੱਚੋਂ ਦੀ ਪ੍ਰੈਕਟੀਕਲ ਐਕਸਪੀਰੀਅੰਸ ਕਰ ਚੁੱਕਿਆ ਹੋਵੇਗਾ, ਜਿਹਦੇ ਤੇ ਦੁੱਖ ਹੀ ਨਹੀਂ ਆਇਆ। ਖਿਮਾ ਕਰਨੀ ਜਿਹੜੀ ਸਾਡੀ ਜਨਰਲ ਆਮ ਸਾਈਕੀ ਬਣ ਚੁੱਕੀ ਹੈ ਨਾ, ਕੋਈ ਬੰਦਾ ਹੋਸਪਿਟਲ ਦਾਖਲ ਹੋ ਗਿਆ, ਹੋਸਪਿਟਲ ਦਾਖਲ ਹੋਣਾ ਦੁੱਖ ਹੈ, ਉਹਦੇ ਕੋਲ ਬੰਦਾ ਗਿਆ ਕੀ ਹੋ ਗਿਆ ਜੀ, ਕਹਿੰਦਾ ਕੁਛ ਨਹੀਂ ਬਸ ਮੈਂ ਜਾ ਰਿਹਾ ਸੀ, ਥੋੜਾ ਡਿੱਗ ਪਿਆ, ਪੈਰ ਫਿਸਲ ਗਿਆ, ਇੱਥੇ ਸੱਟ ਲੱਗੀ। ਉਹ ਕਹਿੰਦਾ ਇਹ ਤੇ ਕੁਛ ਵੀ ਨਹੀਂ, ਮੇਰੇ ਮਾਮੇ ਦਾ ਮੁੰਡਾ ਡਿੱਗਿਆ ਸੀ, ਉਹ ਤਾਂ ਬਹੁਤ ਵੱਡੀ ਸੱਟ ਲੱਗੀ ਸੀ ਉਹਦੇ। ਤੀਜਾ ਗਿਆ, ਸੱਚ ਜਾਣੇ ਉਹ ਸੱਟ ਉਹਦੇ ਪਹਿਲਾਂ ਲੱਗੀ ਹੈ, ਜਿਤਨੇ ਗਏ ਨੇ ਨਵੀਆਂ ਸੱਟਾਂ ਦੀਆਂ ਸਟੋਰੀਆਂ ਸੁਣਾ ਕੇ ਵਾਪਸ ਆ ਗਏ ਨੇ। ਹੁਣ ਚਾਹੀਦਾ ਤੇ ਉਹਨੂੰ ਇਹ ਸੀ ਕਿ ਕੋਈ ਉਹਨੂੰ ਪ੍ਰੋਪਰ ਗਾਈਡ ਕਰਦਾ ਕਿ ਤੂੰ ਕਿਤਨੀ ਰੈਸਟ ਕਰਨੀ ਹੈ, ਕਿਤਨਾ ਕੀ ਕਰਨਾ ਹੈ ਤਾਂ ਕਿ ਹੋ ਜਾਵੇ, ਪਰ ਦੱਸੇ ਤੇ ਕੋਈ ਤਾਂ ਨਾ ਜੇ ਕਿਸੇ ਕੋਲ ਐਕਸਪੀਰੀਅੰਸ ਹੋਵੇ। ਹੁਣ ਹਰ ਤਰ੍ਹਾਂ ਦਾ ਐਕਸਪੀਰੀਅੰਸ ਦੁੱਖਾਂ ਦਾ ਮੇਰੇ ਗੁਰੂ ਪਿਤਾ ਕੋਲ ਪਿਆ ਹੈ। ਘਰ ਦੇ ਵਿੱਚ ਹੀ ਚੰਗਾ ਕੰਮ ਕਰਨ ਤੇ ਪਿਤਾ ਚਪੇੜ ਮਾਰਦੇ ਪਏ ਜੇ, ਇੱਥੋਂ ਐਕਸਪੀਰੀਅੰਸ ਸ਼ੁਰੂ ਹੋ ਗਿਆ। ਘਰ ਦੇ ਵਿੱਚੋਂ ਹੀ ਆਪਣੇ ਪਿਤਾ ਤੋਂ ਸੁਣਨਾ ਪਿਆ ਤੈਨੂੰ ਮੱਝੀਆਂ ਨਹੀਂ ਚਾਰਨੀਆਂ ਆਉਂਦੀਆਂ, ਤੈਨੂੰ ਨੌਕਰੀ ਨਹੀਂ ਕਰਨੀ ਆਉਂਦੀ, ਦੁਨੀਆਂ ਦੇ ਲੋਕਾਂ ਤੋਂ ਸੁਣਨਾ ਪਿਆ ਨੇ ਮੋਦੀ ਖਾਨਾ ਲੁਟਾ ਦਿੱਤਾ। ਔਰ ਇਸ ਦੁੱਖਾਂ ਦੇ ਐਕਸਪੀਰੀਅੰਸ ਨੂੰ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਪਾਵਨ ਗੁਰਬਾਣੀ ਅੰਦਰ ਇੰਜ ਲਿਖਿਆ ਹੈ, ਕੋ ਕਹੈ ਭੂਤਨਾ ਕੋ ਕਹੈ ਬੇਤਾਲਾ ਭਇਆ ਦੀਵਾਨਾ ਸ਼ਾਹ ਕਾ ਨਾਨਕ ਬੋਰਾਨਾ। ਗੁਰੂ ਸਾਹਿਬ ਨੂੰ ਜੋ ਸੁਣਨਾ ਪਿਆ, ਕੁਛ ਐਸਾ ਸੁਣਨਾ ਪਿਆ ਜਿਹੜੇ ਸੁਣਨ ਦੇ ਨਾਲ ਜ਼ਿੰਦਗੀ ਨੂੰ ਹਰਟ ਹੁੰਦਾ ਹੈ, ਔਰ ਉਸਨੂੰ ਪਾਵਨ ਗੁਰਬਾਣੀ ਅੰਦਰ ਲਿਖ ਦਿੱਤਾ ਗਿਆ। ਦੁੱਖ ਜ਼ਿੰਦਗੀ ਚ ਆਉਂਦੇ ਨੇ, ਆਉਂਦੇ ਰਹਿਣਗੇ। ਦੁੱਖਾਂ ਨੂੰ ਟੈਕਲ ਕਿਵੇਂ ਕਰਨਾ ਹੈ, ਉਸ ਵੇਲੇ ਫੇਸ ਕਿਵੇਂ ਕਰਨਾ ਹੈ, ਉਹਦੇ ਲਈ ਇਹ ਗੱਲ ਯਾਦ ਰੱਖਣੀ, ਦੁੱਖ ਦੇ ਵਿੱਚ ਬੰਦੇ ਦੇ ਅੰਦਰੋਂ ਜੋ ਮੈਸੇਜ ਹੁੰਦਾ ਹੈ, ਉਹਦਾ ਜੋ ਮਨ ਕਹਿੰਦਾ ਹੈ, ਉਹ ਉਸੇ ਤਰ੍ਹਾਂ ਕਰਦਾ ਹੈ। ਜੋ ਉਹਦਾ ਮਨ ਨਹੀਂ ਮੰਨਦਾ ਉਹ ਕਰਦਾ ਨਹੀਂ ਹੈ, ਨੋਟ ਕਰਿਓ। ਬਹੁਤ ਐਸੇ ਹੋਣਗੇ ਜਿਹੜੇ ਫਿਜ਼ੀਕਲੀ ਵੀਕ ਨੇ, ਚਾਹੇ ਓਵਰਵੇਟਡ ਹੋ ਚੁੱਕੇ ਨੇ ਜਾਂ ਫਿਰ ਉਹ ਫਿਜ਼ੀਕਲੀ ਕਮਜ਼ੋਰ ਹੋ ਚੁੱਕੇ ਨੇ, ਉਹਨਾਂ ਨੂੰ ਲੱਖ ਕਹੀ ਜਾਓ ਤੂੰ ਵਾਕਿੰਗ ਕਰਿਆ ਕਰ, ਉਹ ਕਹੇਗਾ ਹਾਂਜੀ ਠੀਕ ਹੈ ਜੀ, ਵਾਕਿੰਗ ਕਰਨੀ ਹੈ ਤੇ ਠੀਕ ਜੀ, ਪਰ ਕਰਦਾ ਨਹੀਂ ਹੈ। ਕਿਉਂ? ਮਨ ਨਹੀਂ ਮੰਨਦਾ। ਜਿਸ ਦਿਨ ਮਨ ਮੰਨ ਗਿਆ ਉਸ ਦਿਨ ਕਰੇਗਾ। ਤੇ ਮਨ ਕੀ ਹੈ, ਨੋਟ ਕਰਿਓ, ਮਨ ਜਿਤਨੀ ਨੌਲੇਜ ਅਸੀਂ ਅੰਦਰ ਇੰਸਟਾਲ ਕੀਤੀ ਹੈ, ਉਹ ਨੌਲੇਜ ਆਈਡੀਆ ਫਲੈਸ਼ ਬਣ ਕੇ ਸਾਡੇ ਅੰਦਰੋਂ ਇੱਕ ਮੈਸੇਜ ਆਉਂਦਾ ਹੈ। ਤੇ ਜੇ ਗੁਰਬਾਣੀ ਦਾ ਗਿਆਨ ਇੰਸਟਾਲ ਕੀਤਾ ਹੋਏਗਾ ਅਖਬਾਰ, ਜੇ ਗੁਰੂ ਦੀਆਂ ਸਿੱਖਿਆਵਾਂ ਨੂੰ ਸੁਣ ਸੁਣ ਕੇ ਅੰਦਰ ਇੰਸਟਾਲ ਕੀਤਾ ਹੋਏਗਾ। ਇਸ ਨੂੰ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਇੰਜ ਕਿਹਾ ਕਿ ਪਿਆਰਿਆ, ਆਹ ਜਿਹੜੀ ਤੇਰਾ ਸਰੀਰ ਹੈ, ਤੇਰੇ ਸਰੀਰ ਦੇ ਅੰਦਰ ਤੇਰਾ ਇੱਕ ਵੇਅਰ ਹਾਊਸ ਹੈ, ਸਟੋਰ ਵੇਅਰ ਹਾਊਸ, ਉੱਥੇ ਸ਼ਬਦ ਵਰਤਿਆ ਗੁਰਬਾਣੀ ਅੰਦਰ ਭਾਂਡ ਸਾਲ, ਇਹਨੂੰ ਸਮਝਿਓ। ਪੁਰਾਤਨ ਸਮੇਂ ਚ ਛੋਟੀਆਂ ਛੋਟੀਆਂ ਦੁਕਾਨਾਂ ਹੁੰਦੀਆਂ ਸੀ, ਸ਼ੋਪ ਹੁੰਦੀ ਸੀ, ਸ਼ੋਪਕੀਪਰ ਥੋੜਾ ਜਿਹਾ ਸਮਾਨ ਰੱਖਦਾ ਸੀ, ਬਾਕੀ ਸਮਾਨ ਸਟੋਰ ਕਰਨ ਵਾਸਤੇ ਮਿੱਟੀ ਦੇ ਵੱਡੇ ਵੱਡੇ ਭਾਂਡੇ ਹੁੰਦੇ ਸੀ, ਉਹਨੂੰ ਮੱਟ ਵੀ ਕਹਿ ਦਿੰਦੇ, ਉਹਨੂੰ ਘੜਾ ਵੀ ਕਹਿ ਦਿੰਦੇ, ਮਟਕਾ ਵੀ ਕਹਿ ਦਿੰਦੇ ਸੀ। ਉਹਨਾਂ ਭਾਂਡਿਆਂ ਦੇ ਵਿੱਚ ਜਿਹੜਾ ਸਟੋਰ ਕੀਤਾ ਹੁੰਦਾ ਉਹਨੂੰ ਕਹਿੰਦੇ ਸੀ ਭਾਂਡ ਸਾਲ, ਉਹ ਸ਼ਬਦ ਸਤਿਗੁਰਾਂ ਨੇ ਇੱਥੇ ਵਰਤਿਆ ਭਾਂਡ ਸਾਲ। ਦੁਕਾਨਾਂ ਵੱਡੀਆਂ ਹੋ ਗਈਆਂ, ਸਟੋਰ ਵੱਡੇ ਹੋ ਗਏ, ਉਹਦਾ ਨਾਮ ਹੋ ਗਿਆ ਵੇਅਰ ਹਾਊਸ। ਅੱਜ ਭਾਂਡ ਸਾਲ ਦਾ ਮਾਡਰਨ ਵਰਡਿੰਗ ਦੇ ਅਨੁਸਾਰ ਅਰਥ ਲਈਏ ਵੇਅਰ ਹਾਊਸ। ਸਤਿਗੁਰੂ ਕਹਿੰਦੇ ਗੁਰਸਿੱਖਾ, ਤੇਰੇ ਅੰਦਰ ਰੱਬ ਨੇ ਜਿਹੜੀ ਮੈਮਰੀ ਪਾਵਰ ਬਣਾਈ ਹੈ, ਇਹ ਤੇਰਾ ਵੇਅਰ ਹਾਊਸ ਆ ਆਖੋ ਵਾਹਿਗੁਰੂ। ਮੈਮਰੀ ਪਾਵਰ, ਤੂੰ ਯਾਦ ਕਰਕੇ ਦੇਖ, ਮਾਂ ਨੇ ਤੈਨੂੰ ਬਹੁਤ ਚੰਗੀਆਂ ਸਿੱਖਿਆਵਾਂ ਦਿੱਤੀਆਂ ਸਨ, ਉਹਨਾਂ ਚੋਂ ਕਿੰਨੀਆਂ ਕੁ ਸਿੱਖਿਆਵਾਂ ਤੂੰ ਆਪਣੇ ਮੈਮਰੀ ਪਾਵਰ ਵਿੱਚ, ਇਹ ਮੈਮਰੀ ਚਿਪ ਵਿੱਚ ਇੰਸਟਾਲ ਕਰਕੇ ਰੱਖੀਆਂ ਨੇ। ਪਿਤਾ ਨੇ ਬਹੁਤ ਕੁਝ ਸਿਖਾਇਆ, ਗੁਰੂ ਸਾਹਿਬ ਨੇ ਬਹੁਤ ਕੁਝ ਦੱਸਿਆ, ਇਸ ਸੰਸਾਰ ਵਿੱਚੋਂ ਵੀ ਬਹੁਤ ਕੁਝ ਪੋਜ਼ਿਟਿਵ ਦੇਖਿਆ ਹੋਏਗਾ, ਬਹੁਤ ਕੁਝ ਪੋਜ਼ਿਟਿਵ ਸੁਣਿਆ ਹੋਏਗਾ। ਬੰਦਾ ਜੋ ਕੁਝ ਵੀ ਸੁਣਦਾ ਹੈ, ਜੋ ਪੜ੍ਹਦਾ ਹੈ, ਜੋ ਉਸਨੂੰ ਚੰਗਾ ਲੱਗਦਾ ਹੈ, ਉਹਨੂੰ ਮੈਮਰੀ ਪਾਵਰ ਦੀ ਰੱਬ ਨੇ ਕੈਸੀ ਚਿਪ ਲਾਈ ਹੋਈ ਹੈ, ਇਹ ਅਨਲਿਮਿਟਿਡ ਡਾਟਾ ਇਸ ਵਿੱਚ ਜਿਹੜਾ ਹੈ ਉਹ ਇੰਸਟਾਲ ਹੋ ਸਕਦਾ ਹੈ। ਪਰ ਇੱਕ ਗੱਲ ਯਾਦ ਰੱਖਿਓ, ਜਿਤਨਾ ਡਾਟਾ ਇੰਸਟਾਲ ਹੋਇਆ ਹੋਏਗਾ ਨਾ, ਉਹਨੂੰ ਵਾਇਰਸ ਵੀ ਆ ਸਕਦਾ ਹੈ, ਜੇ ਐਂਟੀਵਾਇਰਸ ਨਾ ਪਾਇਆ ਹੋਇਆ ਤੇ ਵਾਇਰਸ ਆ ਸਕਦਾ। ਮਾਂ ਨੇ ਸਿਖਾਇਆ ਸੀ ਬੇਟਾ ਆ ਨਹੀਂ ਕਰਨਾ, ਪਰ ਫਰੈਂਡ ਸਰਕਲ ਐਸਾ ਮਿਲਿਆ, ਦੁਨੀਆਂ ਨੇ ਉਹਦੇ ਅੰਦਰ ਐਸਾ ਵਾਇਰਸ ਇੰਸਟਾਲ ਕਰ ਦਿੱਤਾ, ਉਹਨੇ ਕਹਿ ਦਿੱਤਾ ਕੋਈ ਗੱਲ ਨਹੀਂ, ਮਾਂ ਕਹਿੰਦੀ ਹੈ ਤਾਂ ਕੀ ਹੋ ਗਿਆ। ਜੋ ਗੁਰੂ ਸਾਹਿਬ ਨੇ ਸਿਖਾਇਆ, ਕੋ ਸੰਗ ਦੇ ਵਿੱਚ ਬੈਠਣ ਲੱਗ ਗਿਆ, ਉਹ ਕਹਿੰਦਾ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ। ਕਦੀ ਆਪਣੇ ਆਪ ਨੂੰ ਸੋਚ ਕੇ ਦੇਖੀਏ, ਜੇ ਮਾਂ ਦੀ ਗੱਲ ਨਹੀਂ ਮੰਨੀ ਕੁਛ ਨਹੀਂ ਹੋਇਆ, ਜੇ ਗੁਰੂ ਦੀ ਗੱਲ ਨਹੀਂ ਮੰਨੀ ਤੇ ਕੁਛ ਵੀ ਨਹੀਂ ਹੋਇਆ। ਤੂੰ ਯਾਦ ਕਰਕੇ ਦੇਖ, ਕੁਛ ਗਵਾਚ ਗਿਆ ਖੋ ਵਾਹਿਗੁਰੂ। ਜੇ ਗੁਰੂ ਦਾ ਗਿਆਨ ਅੰਦਰ ਇੰਸਟਾਲ ਨਹੀਂ ਹੋਇਆ ਤੇ ਦੁੱਖਾਂ ਵਿੱਚ ਬੜਾ ਘਬਰਾ ਗਿਆ, ਹੁਣ ਮੈਂ ਕੀ ਕਰਾਂ। ਤੇ ਗੁਰੂ ਦੇ ਗਿਆਨ ਨੇ ਇੱਕੋ ਹੀ ਗੱਲ ਯਾਦ ਕਰਵਾਉਣੀ ਹੈ ਪਿਆਰਿਆ, ਵਾਹਿਗੁਰੂ ਦੀ ਜੋਤ ਤੇਰੇ ਅੰਦਰ ਹੈ, ਵਾਹਿਗੁਰੂ ਤੇਰੇ ਅੰਦਰ ਹੈ। ਨੋਟ ਕਰਕੇ ਦੇਖਿਓ, ਅਸੀਂ ਆਮ ਜਨਰਲ ਕਹਿ ਦਿੰਦੇ ਹਾਂ ਕਿ ਵਾਹਿਗੁਰੂ ਸਾਰੀਆਂ ਸ਼ਕਤੀਆਂ ਦੇ ਮਾਲਕ ਨੇ, ਅਸੀਂ ਕਹਿੰਦੇ ਹਾਂ ਵਾਹਿਗੁਰੂ ਦੇ ਕੋਲ ਸਭ ਕੁਛ ਹੈ, ਉਸ ਵਾਹਿਗੁਰੂ ਨੇ ਸਾਰਾ ਸੰਸਾਰ ਬਣਾਇਆ ਹੋਇਆ ਤੇ ਵਾਹਿਗੁਰੂ ਸਾਡੇ ਅੰਦਰ ਨੇ, ਫਿਰ ਘਬਰਾਉਂਦਾ ਕਿਸ ਗੱਲ ਤੇ ਹੈ। ਜਿਸ ਬੱਚੇ ਦੇ ਬਾਪ ਕੋਲੇ ਪੈਸਾ ਬਹੁਤ ਹੋਵੇ, ਜਿਸ ਬੇਟੇ ਦਾ ਬਾਪ ਅਮੀਰ ਹੋਵੇ, ਉਹਨੂੰ ਥੋੜੇ ਜਿਹੇ ਪੈਸਿਆਂ ਦੀ ਲੋੜ ਹੋਵੇ, ਘਬਰਾ ਕੇ ਗੁਆਂਢੀਆਂ ਤੋਂ ਮੰਗਦਾ ਫਿਰਦਾ ਹੋਵੇ, ਇਹਦਾ ਮਤਲਬ ਉਹਦੀ ਆਪਣੇ ਬਾਪ ਨਾਲ ਬਣਦੀ ਨਹੀਂ ਹੈ ਆਖੋ ਵਾਹਿਗੁਰੂ। ਉਹ ਆਪਣੇ ਬਾਪ ਦੇ ਕਲੋਜ਼ ਨਹੀਂ ਹੈ, ਉਹਦੀ ਹਿੰਮਤ ਨਹੀਂ ਪੈ ਰਹੀ ਆਪਣੇ ਬਾਪ ਤੋਂ ਲੈ ਲਵੇ। ਇਸੇ ਤਰ੍ਹਾਂ ਪਿਆਰਿਓ, ਵਾਹਿਗੁਰੂ ਦੀ ਜੋਤ ਸਾਡੇ ਅੰਦਰ ਹੈ। ਦੁੱਖਾਂ ਦੇ ਵਿੱਚ ਇਸ ਗੱਲ ਦਾ ਅਹਿਸਾਸ ਹੋ ਜਾਵੇ, ਗ੍ਰੇਟ ਮਾਰਟਨ ਵਰਗੇ, ਡੇਲ ਕਾਰਨੇਗੀ ਵਰਗੇ, ਹੋਰ ਅਣਗਿਣਤ ਵਿਚਾਰਵਾਨ ਫਿਲੋਸਫਰ ਇਹ ਗੱਲ ਕਹਿੰਦੇ ਨੇ ਕਿ ਜਿਤਨਾ ਵੱਡਾ ਦੁੱਖ ਹੋਵੇ ਉਤਨੀ ਵੱਡੀ ਵਿਲ ਪਾਵਰ ਤੇ ਸੈਲਫ ਕੌਨਫੀਡੈਂਸ ਚਾਹੀਦਾ ਹੈ, ਪਰ ਉਹ ਨਹੀਂ ਦੱਸ ਸਕੇ। ਉਹਨਾਂ ਦੀਆਂ ਬਹੁਤ ਸਾਰੀਆਂ ਪੁਸਤਕਾਂ ਨੇ ਜਿਨ੍ਹਾਂ ਚੋਂ ਹਾਊ ਟੂ ਇਨਫਲੂਐਂਸ ਦਾ ਪੀਪਲ ਹੈ, ਡੇਲ ਕਾਰਨੇਗੀ ਦੀ, ਗ੍ਰੇਟ ਮਾਰਟਨ ਦੀਆਂ ਬੁੱਕਸ ਨੇ, ਕਦੀ ਪੜ੍ਹ ਕੇ ਦੇਖਿਓ। ਉਹ ਇਹ ਨਹੀਂ ਦੱਸ ਸਕੇ ਕਿ ਸੈਲਫ ਕੌਨਫੀਡੈਂਸ ਪੈਦਾ ਕਿਵੇਂ ਹੋਵੇਗਾ, ਵਿਲ ਪਾਵਰ ਬਣੇਗੀ ਕਿਵੇਂ। ਮੇਰੇ ਗੁਰੂ ਨੇ ਇੱਥੋਂ ਹੀ ਗੱਲ ਸ਼ੁਰੂ ਕੀਤੀ ਜਿਹਨੂੰ ਅਸੀਂ ਕਹਿੰਦੇ ਨਾਮ ਬਾਣੀ ਦਾ ਅਭਿਆਸ। ਗੁਰਬਾਣੀ ਦੇ ਗਿਆਨ ਨੇ ਇੱਕ ਗੱਲ ਅਹਿਸਾਸ ਕਰਾਉਣੀ ਹੈ, ਦੁੱਖ ਜਿਤਨਾ ਮਰਜ਼ੀ ਆ ਜਾਵੇ ਉਸ ਦੁੱਖ ਨੂੰ ਟੈਕਲ ਕੀਤਾ ਜਾ ਸਕਦਾ ਹੈ। ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਬਦ ਨੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਨ। ਇੱਥੇ ਸਤਿਗੁਰੂ ਜੀ ਸੰਖੇਪ ਇੱਕ ਗੱਲ ਕਹਿ ਰਹੇ ਨੇ ਕਿ ਜਿਸ ਦੇ ਸਿਰ ਤੇ ਵਾਹਿਗੁਰੂ ਨੇ ਹੱਥ ਰੱਖ ਦਿੱਤਾ, ਦੁੱਖ ਆਉਂਦੇ ਨੇ ਉਹਨੂੰ ਸਤਾਉਂਦੇ ਨਹੀਂ। ਇੱਕ ਦੁੱਖ, ਇੱਕ ਹੁੰਦਾ ਦੁੱਖ ਦਾ ਦਰਦ। ਅਰਦਾਸ ਦੇ ਤੀਸਰੇ ਪੈਰਾਗ੍ਰਾਫ ਨੂੰ ਕਦੀ ਧਿਆਨ ਨਾਲ ਪੜ੍ਹਨਾ। ਜਿਹੜੀ ਅਰਦਾਸ ਹੈ ਨਾ ਸਿੱਖ ਜਗਤ ਦੀ ਅਰਦਾਸ, ਜਿਹੜੀ ਇੱਥੇ ਖੜ ਕੇ ਗੁਰੂ ਦੇ ਅੱਗੇ ਕੀਤੀ ਜਾਂਦੀ ਹੈ, ਉਸ ਵਿੱਚ 7 ਪੈਰਾਗ੍ਰਾਫਸ ਨੇ। ਪਹਿਲੇ 3 ਪੈਰਾਗ੍ਰਾਫਸ ਦੇ ਅੰਦਰ ਆਪਣੀ ਫੈਮਿਲੀ ਨੂੰ ਯਾਦ ਕੀਤਾ ਜਾਂਦਾ, ਮੈਂ ਕਿਸ ਫੈਮਿਲੀ ਨਾਲ ਰਿਲੇਟਡ ਹਾਂ। ਗੁਰੂ ਸਾਹਿਬਾਨ, 5 ਪਿਆਰੇ, 4 ਸਾਹਿਬਜ਼ਾਦੇ, ਪਿਆਰੇ ਸਚਿਆਰੇ ਤੇ ਸ਼ਹੀਦ। ਉਸ ਤੋਂ ਬਾਅਦ ਆਪਣਾ ਰਿਚ ਹੈਰੀਟੇਜ, 5 ਤਖਤਾਂ ਗੁਰਦੁਆਰਿਆਂ ਨੂੰ ਯਾਦ ਕੀਤਾ ਜਾਂਦਾ। ਫਿਰ 4 ਪੈਰਾਗ੍ਰਾਫ ਦੇ ਅੰਦਰ 5 ਮੰਗਾਂ ਨੇ, 6 ਪੈਰਾਗ੍ਰਾਫ ਦੇ ਅੰਦਰ 7 ਮੰਗਾਂ ਨੇ, 7 ਪੈਰਾਗ੍ਰਾਫ ਦੇ ਅੰਦਰ 2 ਮੰਗਾਂ ਨੇ। ਘਰ ਜਾ ਕੇ ਅਰਦਾਸ ਨੂੰ ਧਿਆਨ ਨਾਲ ਪੜ੍ਹ ਕੇ ਦੇਖਣਾ, ਔਰ ਉਹ 14 ਮੰਗਾਂ ਤੋਂ ਬਾਅਦ ਕੁਛ ਮੰਗਣ ਨੂੰ ਰਹਿ ਨਹੀਂ ਗਿਆ। ਇਹ ਗੱਲ ਵੱਖਰੀ ਹੈ। ਜਿਹੜੀ ਅਰਦਾਸ ਅਸੀਂ ਰੋਜ਼ਾਨਾ ਪੜ੍ਹਦੇ ਹਾਂ ਉਹ ਤੇ ਸਾਡੇ ਟਿਪਸ ਤੇ ਯਾਦ ਹੋ ਜਾਣੀ ਚਾਹੀਦੀ ਸੀ। ਜਿਹੜੀ ਚੀਜ਼ ਡੇਲੀ ਰੂਟੀਨ ਚ ਹੁੰਦੀ ਹੈ ਉਹ ਟਿਪਸ ਤੇ ਯਾਦ ਹੁੰਦੀ ਹੈ। ਤੁਸੀਂ ਜਿੱਧਰ ਜਾਂਦੇ ਹੋ ਤੁਹਾਨੂੰ ਪਤਾ ਹੈ ਕਿੱਥੇ ਸਪੀਡ ਕੈਮਰਾ ਲੱਗਿਆ ਹੋਇਆ, ਕਿੱਥੇ ਰਾਈਟ ਟਰਨ ਪ੍ਰੋਹਿਬਿਟਡ ਹੈ, ਕਿੱਥੇ ਸਪੀਡ ਕਿੰਨੀ ਹੈ, ਕਿਸ ਸੜਕ ਤੇ ਕਿੰਨੀ ਹੈ, ਕਿਉਂਕਿ ਰੋਜ਼ਾਨਾ ਦਾ ਰੂਟੀਨ ਹੈ। ਗੁਰਸਿੱਖਾ, ਗੁਰਬਾਣੀ ਤੇਰੀ ਰੋਜ਼ਾਨਾ ਦੀ ਜ਼ਿੰਦਗੀ ਦਾ ਰੂਟੀਨ ਹੈ। ਗੁਰੂ ਦੀਆਂ ਕਹੀਆਂ ਹੋਈਆਂ ਗੱਲਾਂ, ਘੱਟੋ ਘੱਟ ਨਿਤਨੇਮ ਵਿੱਚ ਕਹੀਆਂ ਹੋਈਆਂ ਗੱਲਾਂ ਤੈਨੂੰ ਟਿਪਸ ਤੇ ਯਾਦ ਹੋ ਜਾਣੀਆਂ ਚਾਹੀਦੀਆਂ ਨੇ। ਗੁਰੂ ਰਹਿਮਤ ਕਾਰਨ ਸਤਿਗੁਰੂ ਇਸ ਸ਼ਬਦ ਵਿੱਚ ਦੱਸਦੇ ਨੇ, ਹੁਣ ਇਹ ਤੇ ਅਸੀਂ ਸੁਣ ਲਿਆ, ਜੇ ਵਾਹਿਗੁਰੂ ਸਿਰ ਤੇ ਹੱਥ ਰੱਖਣ ਤੇ ਫਿਰ ਦੁੱਖ ਆਉਂਦੇ ਨੇ। ਮੈਂ ਗੱਲ ਕਹਿ ਰਿਹਾ ਸੀ ਅਰਦਾਸ ਦੇ 3 ਪੈਰਾਗ੍ਰਾਫ ਦੇ ਅੰਦਰ ਜਿਨ੍ਹਾਂ ਦਾ ਜ਼ਿਕਰ ਕੀਤਾ ਗਿਆ, ਉਹਨਾਂ ਵਿੱਚੋਂ ਇੱਕੋ ਹੀ ਐਗਜ਼ਾਮਪਲ ਦੇ ਦੇਵਾਂ। ਮਤੀ ਦਾਸ ਦੇ ਸਾਹਮਣੇ ਆਰਾ ਆਇਆ, ਸੱਚ ਜਾਣਿਆ ਜਿਹੜੀ ਚੀਜ਼ ਸਾਡੀ ਸਕਿਨ ਨੂੰ ਚੋਟ ਮਾਰਦੀ ਹੈ ਨਾ ਉਹ ਦੁੱਖ ਹੈ, ਚਾਹੇ ਉਹ ਕੰਡਾ ਹੈ, ਚਾਹੇ ਉਹ ਸੂਈ ਹੈ, ਚਾਹੇ ਉਹ ਕੈਂਚੀ ਹੈ, ਚਾਹੇ ਉਹ ਆਰਾ ਹੈ, ਦੁੱਖ ਸੀ। ਭਾਈ ਮਤੀ ਦਾਸ ਕਹਿੰਦੇ ਨੇ, ਆਰਿਆ ਜਰਾ ਸੰਭਲ ਕੇ ਚੱਲੀ, ਅੱਜ ਤੇਰਾ ਮੇਰਾ ਇਤਿਹਾਸ ਬਣਨਾ ਹੈ। ਅਸੀਂ ਕਰੰਟ ਸਿਚੁਏਸ਼ਨ ਦੇ ਵਿੱਚ ਉਲਝਦੇ ਹਾਂ। ਮਤੀ ਦਾਸ ਦਾ ਫੋਕਸ ਸੀ ਫਿਊਚਰ, ਆਰਾ ਚੱਲੇਗਾ, ਮੇਰੇ ਤਨ ਨੂੰ ਚੀਰੇਗਾ, ਇਸ ਵਿੱਚੋਂ ਹਿਸਟਰੀ ਬਣੇਗੀ, ਮੈਂ ਇੱਕ ਰੋਲ ਮਾਡਲ, ਇੱਕ ਆਈਡੀਅਲ ਸਿੱਖ ਦੇ ਰੂਪ ਵਿੱਚ ਪੇਸ਼ ਹੋਣਾ, ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸਨਮੁਖ ਮੈਂ ਬੈਠਾ, ਮੇਰੀ ਜ਼ਿੰਦਗੀ ਦੇ ਵਿੱਚ ਇਹ ਜਿਹੜਾ ਦੁੱਖ ਆਇਆ ਇਹਨੂੰ ਮੈਂ ਇਸ ਤਰੀਕੇ ਨਾਲ ਟੈਕਲ ਕਰਾਂ ਜੋ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਕਿਹਾ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨਾ, ਉਹ ਅੱਜ ਮੇਰੀ ਜ਼ਿੰਦਗੀ ਚੋਂ ਪ੍ਰੈਕਟੀਕਲ ਦਿਸਣਾ ਚਾਹੀਦਾ। ਹਰ ਗੁਰਸਿੱਖ ਦੇ ਅੰਦਰ ਇੱਕ ਅਹਿਸਾਸ ਹੋਵੇ ਜੋ ਗੁਰੂ ਨੇ ਸਿਧਾਂਤ ਕਹੇ ਨੇ ਉਹ ਮੇਰੀ ਜ਼ਿੰਦਗੀ ਵਿੱਚੋਂ ਪ੍ਰੈਕਟੀਕਲ ਦਿਸਣੇ ਚਾਹੀਦੇ ਨੇ। ਵਾਹਿਗੁਰੂ ਸਾਡੇ ਸੀਸ ਤੇ ਹੱਥ ਰੱਖਣਗੇ, ਗੁਰੂ ਸਾਹਿਬ ਸਾਡੇ ਸੀਸ ਤੇ ਹੱਥ ਰੱਖਣਗੇ। ਉਹ ਜੀਵਨ ਕੈਸਾ ਹੈ, ਉਹ ਜੀਵਨ ਦੀ ਸ਼ੁਰੂਆਤ ਕੈਸੀ? ਅਗਲੀ ਪੰਕਤੀ, ਬੋਲ ਨਾ ਜਾਣਾ ਮਾਇਆ ਮਦ ਮਾਤਾ, ਮਰਨਾ ਚੀਤ ਨਾ ਆਵੇ। ਇਸ ਕੰਸੈਪਟ ਨੂੰ ਸਮਝੋ, ਬੋਲ ਨਾ ਜਾਣਾ। ਸਾਡੀ ਜਿਹੜੀ ਜਨਰਲ ਡਿਸਕਸ਼ਨ ਹੈ ਨਾ, ਜਦੋਂ ਅਸੀਂ 4 ਬੰਦਿਆਂ ਕੋਲ ਖੜੇ ਹਾਂ ਉਦੋਂ ਦੇਖਿਓ ਸਾਡੇ ਟੌਪਿਕ ਕੀ ਚੱਲ ਰਹੇ ਨੇ। ਦੀਵਾਨ ਸਮਾਪਤੀ ਹੋਏਗੀ, ਲੰਗਰ ਹਾਲ ਵਿੱਚ ਜਾਵਾਂਗੇ, ਲੰਗਰ ਹਾਲ ਵਿੱਚ ਜਿੱਥੇ ਲੰਗਰ ਛਕਾਂਗੇ ਉੱਥੇ ਕੋਈ ਨਾ ਕੋਈ ਟੌਪਿਕ ਇੱਕ ਦੂਸਰੇ ਨਾਲ ਸ਼ੇਅਰ ਕਰਾਂਗੇ। ਤੇ ਨੋਟ ਕਰਿਓ ਟੌਪਿਕ ਕਿਹੜੇ ਹੋਣਗੇ। ਜਿੱਥੇ ਵੀ ਅਸੀਂ ਬੈਠਦੇ ਹਾਂ ਉਹ ਜਿਹੜੇ ਸਾਡੇ ਟੌਪਿਕ ਜਨਰਲ ਸਾਡੀ ਡਿਸਕਸ਼ਨ ਚੱਲਦੀ ਹੈ ਉਸ ਵਿੱਚ ਕੋਈ ਗੁਰੂ ਦੀ ਗੱਲ ਹੁੰਦੀ ਹੈ? ਕੋਈ ਵਾਹਿਗੁਰੂ ਦੇ ਸਿਧਾਂਤਾਂ ਦੀ ਗੱਲ ਹੁੰਦੀ ਹੈ? ਗੁਰਬਾਣੀ ਦੀ ਗੱਲ ਹੁੰਦੀ ਹੈ? ਇੱਕ ਵਿਦਵਾਨ ਸੱਜਣ ਨੇ ਲਿਖਿਆ, ਉਹ ਕਹਿੰਦਾ ਮਿਲਣ ਵੇਲੇ ਹਰ ਬੰਦਾ ਪੁੱਛਦਾ ਏ ਤੇਰਾ ਮਿੱਤਰਾ ਆਰ ਪਰਿਵਾਰ ਕਿੰਨਾ, ਕਿੰਨੇ ਪੁੱਤ ਧੀਆਂ, ਕਿੰਨਾ ਨਕਦ ਨਾਵਾਂ, ਲੈਣ ਦੇਣ ਦਾ ਚੱਲੇ ਵਿਹਾਰ ਕਿੰਨਾ, ਕਿੰਨਾ ਮਾਲ ਮੱਤਾ, ਕਿੰਨੀ ਗਾਈ ਮੱਝੀ, ਭੋਏ ਭਾਂਡਾ ਤੇ ਕਾਰੋਬਾਰ ਕਿੰਨਾ, ਪਰ ਇਹ ਨਾ ਪੁੱਛਦਾ ਕੋਈ ਯਾਰ ਪੰਛੀ ਕਿ ਤੇਰਾ ਸਤਿਗੁਰੂ ਦੇ ਨਾਲ ਪਿਆਰ ਕਿੰਨਾ। ਅੱਜ ਆਪਾਂ ਗੁਰੂ ਘਰ ਆਏ ਹਾਂ, ਆਪਣੇ ਆਪਣੇ ਹਿਰਦੇ ਨੂੰ ਪੁੱਛਿਆ ਸੀ, ਕਿਸੇ ਬੱਚੇ ਨੂੰ ਪੁੱਛਿਆ ਬੇਟਾ ਤੂੰ ਪਾਠ ਕਰਦਾ ਹੁੰਦਾ, ਗੁਰਸਿੱਖ ਵੀਰਾ ਤੂੰ ਨਿਤਨੇਮ ਕਰਦਾ ਹੁੰਦਾ, ਇਹ ਮੇਰੀ ਭੈਣੇ ਤੂੰ ਗੁਰੂ ਕੀ ਸਿੱਖ ਹੈ ਤੁਸੀਂ ਨਿਤਨੇਮ ਕਰਦੇ ਜੇ, ਕੀ ਸਾਡੇ ਜਨਰਲ ਡਿਸਕਸ਼ਨ ਦੇ ਵਿੱਚ ਗੁਰਬਾਣੀ ਦਾ ਜ਼ਿਕਰ ਆਇਆ, ਕੀ ਸਾਡੀ ਜਨਰਲ ਡਿਸਕਸ਼ਨ ਦੇ ਵਿੱਚ ਗੁਰੂ ਦਾ ਜ਼ਿਕਰ ਆਇਆ। ਮੈਂ ਇਸ ਲਈ ਕਹਿ ਰਿਹਾ ਕਿਉਂਕਿ ਅਸੀਂ ਗੁਰੂ ਦੇ ਘਰ ਵਿੱਚ ਹਾਂ, ਘੱਟੋ ਘੱਟ ਜਿਹਦੇ ਘਰ ਜਾਈਏ ਉਹਦਾ ਜ਼ਿਕਰ ਹੀ ਨਾ ਹੋਵੇ। ਤੁਸੀਂ ਵਿਆਹ ਵਿੱਚ ਜਾਂਦੇ ਹੋ, ਜਨਰਲ ਡਿਸਕਸ਼ਨ ਦੇ ਵਿੱਚ ਉਸ ਵਿਆਹ ਦਾ ਜ਼ਿਕਰ ਜ਼ਰੂਰ ਆਉਂਦਾ ਹੈ। ਸੱਚ ਇਹ ਹੈ ਵਿਆਹ ਤੋਂ ਬਾਅਦ ਘਰ ਆ ਗਏ ਹੈ, ਘਰ ਆ ਕੇ ਵੀ ਉਸ ਵਿਆਹ ਦਾ ਸਬਜੈਕਟ ਸਾਡੀ ਜਨਰਲ ਡਿਸਕਸ਼ਨ ਵਿੱਚ ਹੁੰਦਾ ਹੈ। ਤੁਸੀਂ ਜਿਹੜੀ ਚੀਜ਼ ਦੇਖ ਕੇ ਆਏ ਹੋ ਉਹ ਤੁਹਾਡੀ ਜਨਰਲ ਡਿਸਕਸ਼ਨ ਵਿੱਚ ਆ ਜਾਂਦੀ ਹੈ। ਕਿਉਂ? ਕਿਉਂਕਿ ਤੁਹਾਡਾ ਮਨ ਇੰਪ੍ਰੈਸ ਹੋ ਗਿਆ ਹੈ। ਜੇ ਗੁਰੂ ਦੇ ਵਿਚਾਰ ਹਲੇ ਜਨਰਲ ਡਿਸਕਸ਼ਨ ਵਿੱਚ ਨਹੀਂ ਆਏ, ਮਨ ਨਹੀਂ ਖਿੱਚਿਆ ਗਿਆ, ਇਸ ਲਈ ਗੁਰੂ ਕਹਿੰਦੇ ਨੇ ਵਾਹਿਗੁਰੂ ਦੇ ਨੇੜੇ ਹੋ, ਵਾਹਿਗੁਰੂ ਨੇੜੇ ਹੋ, ਨੇੜੇ ਹੋਏਗਾ ਇੰਪ੍ਰੈਸ ਹੋਏਗਾ, ਗੁਰੂ ਦੇ ਨੇੜੇ ਹੋ, ਗੁਰੂ ਦੀ ਬਾਣੀ ਦੇ ਨੇੜੇ ਹੋ। ਨੇੜੇ ਹੋਣ ਦੇ ਅਰਥ ਇਹ ਨਹੀਂ ਹੈ ਉੱਠ ਕੇ ਅੱਗੇ ਆ ਜਾਣਾ, ਨੇੜੇ ਹੋਣ ਦੇ ਅਰਥ ਨੇ ਬਾਣੀ ਨੂੰ ਸਮਝਣ ਦਾ ਯਤਨ ਕਰ। ਬੰਦਾ ਜਦੋਂ ਬੋਲਦਾ ਹੈ ਨਾ, ਜਿਸ ਤਰ੍ਹਾਂ ਦੇ ਟੌਪਿਕ ਡਿਸਕਸ ਕਰ ਰਿਹਾ ਹੈ, ਸੱਚ ਜਾਣੇ ਉਸ ਵੱਲ ਉਹਦਾ ਮਨ ਖਿੱਚਿਆ ਗਿਆ ਔਰ ਉਸ ਅਟਰੈਕਸ਼ਨ ਦਾ ਇਹਦੇ ਤੇ ਨਸ਼ਾ ਚੜ ਚੁੱਕਿਆ, ਵਾਹਿਗੁਰੂ ਨਸ਼ਾ ਚੜ ਚੁੱਕਿਆ। ਰਾਜਨੀਤਿਕ ਬੰਦੇ ਦੇ ਟੌਪਿਕਸ ਹਮੇਸ਼ਾ ਪੋਲੀਟੀਕਲ ਹੋਣਗੇ, ਬਿਜ਼ਨਸਮੈਨ ਹਮੇਸ਼ਾ ਆਪਣੀ ਜਨਰਲ ਡਿਸਕਸ਼ਨ ਦੇ ਵਿੱਚ ਬਿਜ਼ਨਸ ਦੇ ਸਬਜੈਕਟ ਨੂੰ ਲਏਗਾ। ਮੈਂ ਤੇ ਪੰਜਾਬ ਅੰਦਰ ਇੱਕ ਚੀਜ਼ ਹੋਰ ਵੀ ਦੇਖੀ, ਬੰਦਾ ਜਿਸ ਖੇਤਰ ਵਿੱਚ ਜੀਵਨ ਜਿਉਂ ਰਿਹਾ ਹੁੰਦਾ ਨਾ, ਉਹਦੀ ਵਰਡਿੰਗ ਵੀ ਉਹਦੇ ਖੇਤਰ ਵਿੱਚ ਮਿਕਸ ਹੋ ਜਾਂਦੀ ਹੈ। ਕੋਈ ਬੰਦਾ ਸਾਰਾ ਦਿਨ ਇੰਸਟਰੂਮੈਂਟ ਦੇ ਨਾਲ ਪੇਚ ਕੱਸਦਾ ਹੈ, ਪੇਚ ਕੱਸ ਦੇ ਨਾਲ ਸਕਰਿਊ ਡਰਾਈਵਰ ਦੇ ਨਾਲ ਸਕਰਿਊ ਟਾਈਟ ਕਰਦਾ, ਇਹ ਉਹਦਾ ਕੰਮ ਹੈ। ਕੋਈ ਬੰਦਾ ਜਾ ਰਿਹਾ ਲੇਜ਼ੀ ਜਿਹਾ ਜਾ ਰਿਹਾ, ਉਹ ਕਹਿੰਦਾ ਇਹਦੇ ਅੱਜ ਕਿਵੇਂ ਸਕਰਿਊ ਜੇ ਢਿੱਲੇ ਨੇ, ਨੋਟ ਕਰਿਓ। ਉਹਨੇ ਆਪਣੀ ਜਨਰਲ ਜਿਹੜੀ ਲਾਈਫ ਹੈ ਉਸਦੇ ਅਰਥਾਂ ਨੂੰ ਉਹਦੇ ਸ਼ਬਦਾਂ ਨੂੰ ਇੱਧਰ ਫਿੱਟ ਕੀਤਾ ਹੋਇਆ ਹੈ। ਕੋਈ ਕਹਿੰਦਾ ਹੈ ਅੱਜ ਤੇ ਇਹਦੀ ਬੈਟਰੀ ਨਹੀਂ ਚਾਰਜ ਹੋਈ, ਬੰਦੇ ਦੇ ਅੰਦਰ ਬੈਟਰੀ ਨਹੀਂ ਲੱਗੀ ਹੁੰਦੀ, ਖਿਆਲ ਕਰਨਾ। ਪਰ ਉਹ ਬੰਦਾ ਹਰ ਵੇਲੇ ਬੈਟਰੀਆਂ ਦਾ ਕੰਮ ਕਰਦਾ। ਗੁਰਸਿੱਖਾ ਤੂੰ ਗੁਰੂ ਕਾ ਗੁਰਸਿੱਖ ਹੈ, ਤੇਰੀ ਜਨਰਲ ਡਿਸਕਸ਼ਨ ਦੇ ਵਿੱਚ ਗੁਰਬਾਣੀ ਦੇ ਬੋਲ ਉਦੋਂ ਆਉਣਗੇ ਜਦੋਂ ਮਨ ਇਸ ਸਵਾਦ ਵਿੱਚ ਭਿੱਜ ਜਾਏਗਾ, ਆਖ ਵਾਹਿਗੁਰੂ। ਤੇ ਸੱਚ ਹੈ ਜਦੋਂ ਗੁਰਬਾਣੀ ਦੇ ਸਵਾਦ ਵਿੱਚ ਮਨ ਭਿੱਜ ਗਿਆ, ਬੋਲ ਨਾ ਜਾਣਾ ਹੈ ਮਾਇਆ ਮਦ ਮਾਤਾ। ਘਰ ਵਿੱਚ ਮੰਮੀ ਪਾਪਾ ਨੂੰ ਕਹਿ ਰਹੀ ਹੈ ਜੀ ਆਪਾਂ ਜਦੋਂ ਗਏ ਸੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਗੁਰਪੁਰਬ ਤੇ, ਕੀਰਤਨ ਬੜਾ ਕਮਾਲ ਦਾ ਸੀ, ਧਿਆਨ ਦੇਣਾ। ਦੂਸਰੇ ਘਰ ਵਿੱਚ ਡਿਸਕਸ਼ਨ ਹੋ ਰਹੀ ਹੈ ਆਪਾਂ ਜਦੋਂ ਪਾਰਟੀ ਤੇ ਗਏ ਸੀ ਗਾਣੇ ਬੜੇ ਵਧੀਆ ਸੀ, ਬੱਚੇ ਤੇ ਦੋਨਾਂ ਦਾ ਅਸਰ ਪੈ ਰਿਹਾ। ਖੋ ਵਾਹਿਗੁਰੂ, ਇੱਕ ਦਾ ਮਨ ਗਾਣੇ ਦੇ ਸਵਾਦਾਂ ਦੇ ਨਸ਼ੇ ਵਿੱਚ ਹੈ, ਇੱਕ ਦਾ ਮਨ ਕੀਰਤਨ ਦੇ ਸਵਾਦਾਂ ਦੇ ਨਸ਼ੇ ਵਿੱਚ ਹੈ। ਸਾਡੀ ਜਨਰਲ ਡਿਸਕਸ਼ਨ ਹੋਈ ਹੋਏਗੀ, ਮਨ ਜਿਹੜੇ ਸਵਾਦ ਦੇ ਨਸ਼ੇ ਵਿੱਚ ਹੋਏਗਾ। ਇੱਕ ਹੈ ਦੁਨੀਆਂ ਦੇ ਸਵਾਦ ਜਿਹੜੇ ਵਿਕਾਰ ਪੈਦਾ ਕਰਦੇ ਨੇ, ਇੱਕ ਹੈ ਗੁਰੂ ਦਾ ਸਵਾਦ ਜਿਹੜਾ ਨਿਰੰਕਾਰ ਦਾ ਸਵਾਦ ਪੈਦਾ ਕਰਦਾ ਹੈ। ਜੇ ਤੇ ਜੀਵਨ ਇਹ ਬਣ ਗਿਆ ਗੁਰੂ ਦੀਆਂ ਗੱਲਾਂ ਚੰਗੀਆਂ ਲੱਗਣ ਲੱਗ ਪਈਆਂ, ਕਦੀ ਕਦੀ ਸਮਾਂ ਬਣਦਾ ਹੈ ਗੁਰੂ ਦੀ ਵਿਚਾਰ ਬੜੀ ਚੰਗੀ ਲੱਗਦੀ ਹੈ, ਕਦੀ ਕਦੀ ਸਮਾਂ ਬਣਦਾ ਹੈ ਕੀਰਤਨ ਬੜਾ ਚੰਗਾ ਲੱਗਦਾ, ਤੁਸੀਂ ਕੀਰਤਨ ਸੁਣ ਰਹੇ ਸੀ, ਰੋਜ਼ਾਨਾ ਪਰਖਣਾ ਮੈਂ ਕੀਰਤਨ ਸੁਣ ਰਿਹਾ ਸੀ ਕਿ ਮੇਰਾ ਮਨ ਭਿੱਜਿਆ ਕਿ ਨਹੀਂ, ਕੀ ਨਿਸ਼ਾਨੀ ਹੈ, ਯਾਦ ਕਰਕੇ ਦੇਖੋ ਸ਼ਬਦ ਕਿਹੜਾ ਚੱਲ ਰਿਹਾ ਸੀ, ਜਿਹੜਾ ਕੀਰਤਨ ਕੀਤਾ ਜਾ ਰਿਹਾ ਸੀ ਯਾਦ ਕਰਕੇ ਦੇਖੋ ਸ਼ਬਦ ਕਿਹੜਾ ਚੱਲ ਰਿਹਾ ਸੀ ਉਸ ਵੇਲੇ, ਕਿਤੇ ਮਨ ਭੁੱਲ ਤਾਂ ਨਹੀਂ ਗਿਆ। ਮਨ ਭੁੱਲ ਜਾਏਗਾ ਜਿਸ ਚੀਜ਼ ਚ ਭਿੱਜਿਆ ਨਹੀਂ, ਆਖੋ ਵਾਹਿਗੁਰੂ, ਜਿਸ ਗੱਲ ਦੇ ਵਿੱਚ ਮਨ ਇੰਪ੍ਰੈਸ ਨਹੀਂ ਹੋਇਆ ਭੁੱਲ ਜਾਏਗਾ, जिस च इंप्रेस हो गया ना, ख्याल करियो जिस चीज ने मन नू खिच लिया वो कदी नहीं भुलेगा। दो चीजा कदी नहीं मन नू भुल दिया, एक ते जिने प्यार विच बोलिया होवे, एक जिने नफरत विच बोलिया होवे, दोनों ही नहीं भुलदियां, क्योंकि दोनों ही मन नू टच हो गया ने। गुरु नाल प्यार होवे, वाहिगुरु नाल प्यार होवे, गुरु दियां गल्लां ते वाहिगुरु दियां गल्लां दा स्वाद आएगा। जेड़ा मरना है ते जिंदगी दी आम प्रक्रिया है, मरना ते मरना ही है, कदों मरना जान ही नहीं सकदे, किवें मरना बुझ ही नहीं सकदे, किथे मरना कदी समझ आ ही नहीं सकदी। गल ते है जिउणा किवें है। सतगुरु राहु पदे विच कहंदे मेरे राम राय तू संतां का संत तेरे। हे मेरे प्रभु पातशाह वाहिगुरु जीओ, इत्थे शब्द आया संत, मैं आप जी का ध्यान खिंचना चाहवांगा। संत शब्द गुरबाणी अंदर वाहिगुरु प्रति भी आया, वाहिगुरु नूं संत कहा, संत शब्द गुरु नूं भी कहा, संत शब्द सारे गुरसिखां नूं कहा, क्योंकि हर गुरसिख ने अंदरों संत बाहरों छपाई बनना है। कह नानक सुनो संत हो शब्द तरो प्यारो। असंगत विच छोटे छोटे बच्चे भी बैठे ने, गुरु अमरदास साहब जी इस पंक्ति विच इन्हां नूं भी संत कह रहे ने। छोटियां छोटियां मेरियां धीआं बैठियां ने, गुरु साहब उन्हां नूं भी संत कह रहे ने। वीर बैठे ने, बजुर्ग बैठे ने, मावां बैठियां ने, सारियां नूं गुरु साहब संत कह के पुकार रहे ने। संत जनो कह नानक सुनो संतो शब्द तरो प्यारो। गुरबाणी नूं विचारन लगे एक नुक्ता नोट करियो, एक पंक्ति है जिन्ना सास गिरास न विसरै हर नामा मन मंत, धन से सेई नानका पूरन सोई संत। जेडे आप बाणी पढ़ते ने जरा ध्यान देने, एक शब्द आया सेई, एक आया सोई। गुरबाणी टकनीक समझ लेनी, जिथे सिंगुलर शब्द दे नाल जुड़िया है, एक बंदे दे नाल, एक व्यक्ति नाल जुड़िया, एक बचन सिंगुलर नाल जुड़िया, ते सोई शब्द आया। जिथे प्लूरल नाल जुड़िया, बहुतियां नाल जुड़िया, सही शब्द आया। ये डिफरेंस नूं समझना। गुरु ग्रंथ साहिब दी बाणी अंदर 714 बारी सोई शब्द आया, जिदे चो रहरा साहिब ते जपजी साहिब च भी पढ़दे आ सोई सोई सदा सच साहिब साचा साची नाई। 116 बारी सही शब्द आया। इंज कह लो कि सिंगुलर जेड़ा शब्द है वो 714 बारी आया, प्लूरल जेड़ा है वो 116 बारी आया है। इन्ना विचों एक पंक्ति है जिदे च दोनों ही आए ने, उदे च दो चीजां दा जिक्र कीता है, एक है वाहिगुरु जी, एक ने जेड़े वाहिगुरु नूं हर वेले याद रखदे ने। जिन्ना सास गिरास न विसरै, ये बहुते ने, प्लूरल ने, वाहिगुरु सिंगुलर है। हुण वाहिगुरु प्रति सोई शब्द आएगा, इन्हां प्रति सही आएगा, ध्यान नाल पढ़ना। जिन्ना सास गिरास न विसरै हर नामा मन मंत, धन से सेई नानका, वह धन ने, वह धन ने जिन्हां नूं वाहिगुरु विसरदा नहीं। पूरन सोई संत, पूरन संत वाहिगुरु ने आखो वाहिगुरु, उत्थे सोई शब्द आया। सोई प्रपोजिशन है, अडवर्ब है, और इत्थे सिंगुलर वर्ब दी जिहड़ी सिंगुलर वर्ड दी प्रपोजिशन है, उधर प्लूरल दी प्रपोजिशन जिहड़ी है वह सही है। गुरबाणी नूं समझण दा यतन करिए, इत्थे संत शब्द आया सारे गुरसिखां लई, सारे मनुखां लई। जिहड़ा भी मनुख वाहिगुरु नाल जुड़ के मन नूं शांत कर लैंदा है, जितना चिर शांत कर लैंदा है उतना चिर उहदी इंटरनल सिचुएशन संत है। जदों नॉर्मल हो गया शांत है, जदों एंग्री हो गया अंदरों डिस्टर्बड है, अंदरों फ्रस्ट्रेटेड है। जदों अंदर बेकार आ जाते ने, बेकारां दी थॉट आ जाती है, बंदा अंदरों डिस्टर्बड है, अंदरों फ्रस्ट्रेटेड है। उहदी निशानी उहदे नर्वस सिस्टम दे विच इरीटेशन होएगी, स्ट्रेस होएगा, इनकनवीनियंट फीलिंग होएगी। इनकनवीनियंट फीलिंग ते जदों स्ट्रेस होएगा उस नूं कदी भी थॉट प्रोसैस नहीं चलेगा। नोट करियो, यही कारण है जदों बच्चा घर विच इरीटेट हो गया ना, वह मां की गल मनदा ही नहीं, पिता की गल मनदा ही नहीं, क्योंकि थॉट प्रोसैस क्लोज हो जाता है। मेरे गुरु पिता कहिंदे ਪਿਆਰਿਆ ਜੀਵਨ ਜਿਉਣਾ ਇੱਕ ਗੱਲ ਖਿਆਲ ਕਰੀ, ਤੇਰੇ ਅੰਦਰ ਥੋਟ ਪ੍ਰੋਸੈਸ ਹਰ ਵੇਲੇ ਚੱਲਣਾ ਚਾਹੀਦਾ। ਗੁਰਬਾਣੀ ਦੇ ਮੈਸੇਜ ਆਈਡੀਆ ਫਲੈਸ਼ ਤਾਂ ਬਣਨਗੇ ਜੇ ਤੇਰਾ ਮਾਇੰਡ ਸੈਟਅਪ ਜਿਹੜਾ ਹੈ ਉਹ ਇਰੀਟੇਟ ਹੋ ਕੇ, ਉਹ ਬੇਕਾਰਾਂ ਵਿੱਚ ਹੋ ਕੇ, ਅੰਦਰੋਂ ਫਰਸਟ੍ਰੇਟਡ ਨਾ ਹੋਵੇ। ਨਿਊਰੋਨ ਸਿਸਟਮ ਦੇ ਵਿੱਚ ਅਗਰ ਫਰਸਟ੍ਰੇਟਡ ਹੋ ਗਿਆ ਤੇ ਉਹ ਕਦੀ ਵੀ ਲੰਬੀ ਸੋਚ ਨਹੀਂ ਸੋਚ ਸਕੇਗਾ, ਕਰੰਟ ਸਿਚੁਏਸ਼ਨ ਨੂੰ ਸੋਚ ਕੇ ਹੁਣ ਕੀ ਕਰਨਾ ਹੈ। ਬੰਦਾ ਜਦੋਂ ਜ਼ਿਆਦਾ ਡਿਪਰੈਸਡ ਹੋ ਜਾਂਦਾ ਹੈ, ਬਿਲਕੁਲ ਥੋਟ ਪ੍ਰੋਸੈਸ ਬੰਦ ਹੋ ਜਾਂਦਾ ਹੈ, ਉਸ ਵੇਲੇ ਸੁਸਾਈਡ ਕਰਦਾ ਹੈ, ਕਿਉਂਕਿ ਪਲਾਨ ਉਹਦੇ ਅੰਦਰੋਂ ਖਤਮ ਹੋ ਚੁੱਕੇ ਹੁੰਦੇ ਨੇ, ਥੋਟ ਪ੍ਰੋਸੈਸ ਖਤਮ ਹੋ ਚੁੱਕੇ ਹੁੰਦੇ ਨੇ। ਮਨ ਸ਼ਾਂਤ ਨਹੀਂ, ਆਖ ਵਾਹਿਗੁਰੂ ਦੁਖੀ ਹੈ, ਉਤਨਾ ਚਿਰ ਸੁਖੀ ਹੋ ਨਹੀਂ ਸਕਦਾ ਜਿਤਨਾ ਚਿਰ ਮਨ ਸ਼ਾਂਤ ਨਹੀਂ ਹੈ। ਮਨ ਦੀ ਸ਼ਾਂਤੀ, ਪੀਸ ਆਫ ਮਾਇੰਡ ਨੂੰ ਡਿਸਟਰਬ ਕਰਦਾ ਹੈ ਐਂਗਰ, ਈਗੋ, ਗਰੀਡ, ਜਿਹੜੇ 5 ਵਾਇਸਸ ਨੇ, ਇਹ ਸਾਡੇ ਇੰਟਰਨਲ ਪੀਸ ਨੂੰ ਡਿਸਟਰਬ ਕਰਦੇ ਨੇ। ਜਿਹੜੇ ਵਾਹਿਗੁਰੂ ਨਾਲ ਜੁੜਦੇ ਨੇ, ਮਨ ਨੂੰ ਸ਼ਾਂਤ ਕਰਦੇ ਨੇ, ਅੰਦਰ ਪੇਸ਼ੈਂਸ ਵਾਲੀ ਲਾਈਫ ਹੋਣੀ ਬਹੁਤ ਜ਼ਰੂਰੀ ਹੈ, ਕੰਟੈਂਟਮੈਂਟ ਹੋਣਾ ਬਹੁਤ ਜ਼ਰੂਰੀ ਹੈ, ਹਿਊਮਿਲਿਟੀ, ਨਿਮਰਤਾ ਹੋਣੀ ਬਹੁਤ ਜ਼ਰੂਰੀ ਹੈ। ਜਦੋਂ ਵਾਹਿਗੁਰੂ ਦੇ ਨੇੜੇ ਹੋਵਾਂਗੇ, ਵਾਹਿਗੁਰੂ ਦੀ ਜੋਤ ਅੰਦਰ ਹੈ, ਉਹਦੇ 5 ਗੁਣ ਨੇ, 5 ਗੁਣ ਜ਼ਿੰਦਗੀ 'ਚ ਆ ਜਾਣਗੇ, ਹੇ ਮੇਰੇ ਪ੍ਰਭੂ ਪਿਤਾ ਜੀਓ, ਮੇਰੇ ਰਾਮ ਰਾਏ, ਤੂੰ ਸੰਤਾਂ ਕਾ ਸੰਤ ਤੇਰੇ, ਜੋ ਤੇਰੇ ਹੋ ਗਏ ਤੂੰ ਉਹਨਾਂ ਦਾ ਹੋ ਜਾਣਾ। ਤੇਰੇ ਸੇਵਕ ਕੋ ਭਉ ਕਿਛ ਨਾਹੀ, ਜਮ ਨਹੀਂ ਆਵੈ ਨੇਰੈ ਰਹਾਓ। ਇਹ ਸੈਂਟਰਲ ਆਈਡੀਆ। ਜਮ ਕੀ ਹੈ? ਇੱਕ ਤੇ ਦੁਨੀਆਂ ਨੇ ਦੱਸਿਆ, ਦੁਨੀਆਂ ਨੇ ਤੇ ਇਹ ਕਿਹਾ ਕਿ ਮਰਨ ਤੋਂ ਬਾਅਦ ਹੈ, ਇਹ ਕਿਹਾ ਨਾ, ਕਹਿੰਦੇ ਮਰਨ ਤੋਂ ਬਾਅਦ ਹੈ। ਇੱਕ ਜਮਦੂਤ ਗੁਰੂ ਨੇ ਕਿਹਾ, ਗੁਰੂ ਕਹਿੰਦੇ ਜਿਉਂਦੇ ਜੀ ਤੇਰੇ ਅੰਦਰ ਬੈਠੇ ਨੇ। ਔਰ ਇਸੇ ਸ਼ਬਦ ਨੂੰ ਜੇ ਤੁਸੀਂ ਧਿਆਨ ਨਾਲ ਪੜਿਆ ਹੋਵੇਗਾ ਤੇ ਅੱਗੇ ਜਾ ਕੇ ਇੱਕ ਪੰਕਤੀ ਆ ਜਾਂਦੀ ਹੈ, ਪੰਚ ਦੁਸ਼ਟ। ਆ ਜਿਹੜੀ ਤੀਸਰੇ ਪਦੇ ਦੀ ਦੂਸਰੀ ਪੰਕਤੀ ਹੈ ਨਾ, ਪੰਚ ਦੁਸ਼ਟ, ਇਹ ਜਮਦੂਤ ਨੇ। ਆਖੋ ਵਾਹਿਗੁਰੂ, ਮਰਨ ਤੋਂ ਬਾਅਦ ਵਾਲਾ ਜਮਦੂਤ ਮੈਂ ਤੇ ਦੇਖਿਆ ਨਹੀਂ, ਤੁਹਾਡੇ ਚੋਂ ਕਿਸੇ ਨੇ ਦੇਖਿਆ ਹੋਇਆ ਤੇ ਮੈਨੂੰ ਬਾਅਦ ਚ ਦੱਸ ਦੇਣਾ। ਪਰ ਗੁੱਸਾ ਇੱਕ ਜਮਦੂਤ ਹੈ ਮੇਰੇ ਖਿਆਲ ਚ, ਆਪਾਂ ਸਾਰਿਆਂ ਨੇ ਦੇਖਿਆ। ਕੋਈ ਐਸਾ ਹੈ ਜਿਹਨੇ ਗੁੱਸਾ ਨਾ ਦੇਖਿਆ ਹੋਵੇ? ਇਹ ਗੱਲ ਵੱਖਰੀ ਹੈ, ਦੂਸਰੇ ਦਾ ਦੇਖਿਆ ਆਪਣਾ ਨਹੀਂ ਦੇਖਿਆ। ਆਖੋ ਵਾਹਿਗੁਰੂ, ਆਪਣਾ ਗੁੱਸਾ ਦੇਖਣਾ ਹੋਵੇ ਨਾ, ਜਦੋਂ ਬੰਦਾ ਐਂਗਰੀ ਹੋਵੇ, ਅੰਦਰ ਕ੍ਰੋਧ ਦੀ ਅੱਗ ਹੋਵੇ ਨਾ, ਸ਼ੀਸ਼ੇ ਦੇ ਸਾਹਮਣੇ ਜਾ ਕੇ ਦੇਖੇ, ਨੇੜੇ ਨਾ ਹੋਵੇ, ਸ਼ੀਸ਼ਾ ਟੁੱਟ ਜਾਏਗਾ, ਇਤਨੀ ਅੱਗ ਹੁੰਦੀ ਹੈ ਅੰਦਰ। ਜਾਂ ਫਿਰ ਮਾਂ ਨੇ ਦੇਖਿਆ ਗੁੱਸਾ, ਜਦੋਂ ਬੱਚਾ ਗੁੱਸੇ ਵਿੱਚ ਮਾਂ ਨੂੰ ਹਲਟ ਕਰਦਾ ਨਾ, ਉਦੋਂ ਪਤਾ ਲੱਗਦਾ ਗੁੱਸਾ ਕੀ। ਇਹ ਜਮਦੂਤ ਹੈ, ਸਾਨੂੰ ਸਾਰਿਆਂ ਨੂੰ ਫੜਦਾ ਹੈ, ਸਾਨੂੰ ਸਾਰਿਆਂ ਨੂੰ ਇਨਸਾਨੀਅਤ ਤੋਂ ਗੇਰ ਦਿੰਦਾ ਹੈ। ਸੱਚ ਜਾਣਿਓ, ਗੁੱਸੇ 'ਚ ਬੋਲੇ ਹੋਏ ਬੋਲ ਇਨਸਾਨ ਦੇ ਨਹੀਂ ਹੈ, ਪਸ਼ੂਆਂ ਵਾਲੇ ਬੋਲ ਹੈ, ਕਰਤੂਤ ਪਸ਼ੂ ਕੀ ਮਾਨਸ ਜਾਤ। ਬੇਕਾਰਾਂ ਦੇ ਵਿੱਚ ਕੀਤੇ ਹੋਏ ਕਰਮ ਇਨਸਾਨੀਅਤ ਦੇ ਕਰਮ ਨਹੀਂ ਹੈ। ਆਖੋ ਵਾਹਿਗੁਰੂ, ਜਦੋਂ ਕੋਈ ਲੋਭ ਲਾਲਚ ਵਿੱਚ ਆ ਕੇ ਆਪਣੇ ਭਰਾ ਨੂੰ ਧੋਖਾ ਕਰਦਾ ਹੈ, ਇਹ ਬੰਦਿਆਂ ਵਾਲੇ ਕਰਮ ਨੇ, ਪਸ਼ੂਆਂ ਵਾਲੇ ਕਰਮ ਨੇ? ਪਸ਼ੂ ਇਹੋ ਜਿਹੇ ਕਰਮ ਕਰਦੇ ਨੇ। ਸਤਿਗੁਰਾਂ ਨੇ ਵੱਖ ਵੱਖ ਪਸ਼ੂਆਂ ਦੇ ਕਰਮਾਂ ਦਾ ਜ਼ਿਕਰ ਗੁਰਬਾਣੀ ਅੰਦਰ ਵੱਖ ਵੱਖ ਥਾਵਾਂ ਤੇ ਦਿੱਤਾ ਹੈ, ਤੇ ਨਾਲ ਕਹਿ ਦਿੱਤਾ ਹੈ ਤੂੰ ਇਨਸਾਨ ਰਹਿਣਾ ਹੈ। ਆਸਾ ਜੀ ਦੀ ਵਾਰ ਵਿੱਚ ਲਿਖਿਆ ਹੈ, ਬੰਦੇ ਸੇ ਜੇ ਪਵੇ ਵਿੱਚ ਬੰਦੀ, ਵੇਖਣ ਕੋ ਦੀਦਾਰ, ਬੰਦੀ ਲਿਮਿਟ, ਲਿਮਿਟ ਹਿਊਮੈਨਿਟੀ, ਹਿਊਮੈਨਿਟੀ ਦੀ ਕੋਈ ਲਿਮਿਟ ਹੈ? ਲਿਮਿਟ ਕ੍ਰੋਸ ਹੋ ਗਈ, ਜ਼ਿੰਦਗੀ 'ਚ ਗੁਣ ਨਹੀਂ ਲੈਂਦੇ, ਮੋਰਲ ਵੈਲਿਊਜ਼ ਨਹੀਂ ਲੈਂਦੇ, ਸੋਸ਼ਲ ਕਸਟਮਸ ਨੂੰ ਪੇ ਨਹੀਂ ਕਰੇਗਾ। ਉਸ ਨੂੰ ਧਰਮ ਵਿੱਚ, ਸਿੱਖ ਧਰਮ ਵਿੱਚ ਕਿਹਾ ਮਰਿਆਦਾ, ਮਰਿਆਦਾ ਮੀਨਸ ਲਿਮਿਟ। ਤੁਸੀਂ ਫੋਰਨ ਵਾਲੇ ਹੋ, ਤੁਹਾਨੂੰ ਤੇ ਮਰਿਆਦਾ ਵਿੱਚ ਗੱਡੀ ਵੀ ਚਲਾਉਣੀ ਆ ਗਈ, ਤੁਹਾਨੂੰ ਤੇ ਮਰਿਆਦਾ ਵਿੱਚ ਜੌਬ ਵੀ ਕਰਨੀ ਆ ਗਈ, ਤੁਹਾਨੂੰ ਤੇ ਮਰਿਆਦਾ ਦੇ ਵਿੱਚ, ਲਿਮਿਟ ਵਿੱਚ, ਡਿਸਿਪਲਿਨ ਦੇ ਵਿੱਚ ਕੰਮ ਵੀ ਕਰਨੇ ਆ ਗਏ। ਇਹ ਗੱਲ ਵੱਖਰੀ ਹੈ, ਜਦੋਂ ਆਪਾਂ ਪੰਜਾਬ ਸੀ ਤੇ ਸਾਨੂੰ ਇਹ ਲਿਮਿਟ ਵਿੱਚ ਗੱਡੀ ਨਹੀਂ ਸੀ ਚਲਾਉਣੀ ਆਈ, ਨਹੀਂ ਸੀ ਆਈ, ਕਿਉਂਕਿ ਆਦਤ ਨਹੀਂ ਸੀ ਬਣੀ। ਉੱਥੋਂ ਦਾ ਕਲਚਰ ਇੰਪੇਸ਼ੈਂਸ ਡਰਾਈਵਿੰਗ ਹੈ, ਇੰਪੇਸ਼ੈਂਸ ਡਰਾਈਵਿੰਗ ਦੇ ਵਿੱਚ ਸਾਰੇ ਇੰਪੇਸ਼ੈਂਸ। ਕੁਛ ਲਿਮਿਟਸ ਨੇ, ਆਉਣ ਵਾਲੇ ਐਤਵਾਰਾਂ ਦੇ ਸੈਮੀਨਾਰ ਵਿੱਚ ਇੱਕ ਵਰਕਸ਼ਾਪ ਹੋਏਗੀ, ਜਿਸ ਵਿੱਚ ਅਸੀਂ ਘਰਾਂ ਵਿੱਚ ਬੱਚਿਆਂ ਦੇ ਲਈ ਕਿਹੋ ਜਿਹਾ ਮਾਹੌਲ ਸਿੱਧ ਸਕਦੇ ਹਾਂ, ਸਾਡੇ ਬੱਚੇ ਵਾਹਿਗੁਰੂ ਨਾਲ ਜੁੜ ਜਾਣ, ਗੁਰਬਾਣੀ ਨਾਲ ਜੁੜ ਜਾਣ, ਉਹਨਾਂ ਵਿੱਚੋਂ ਸਾਡੇ ਅੰਦਰ ਇੰਪੇਸ਼ੈਂਸ ਰੂਟੀਨ, ਅਸੀਂ ਸਵੇਰ ਵੇਲੇ पांच दस मिनट सरप्लस नहीं लेके चलते, एन एक्यूरेट उठते हाँ, एक्यूरेट ही तैयार होंगे हाँ, उधरों तैयार होने का टाइम होंगे, छेती छेती मेरा पेन कित्थे है, मेरी फाइल कित्थे है, उहदा असर बच्चे ते पैंदा है। आखो वाहिगुरु, मन सवेरे ही अशांत कर लिया। जे पांच मिनट सरप्लस किए होंगे, गुरु साहब ने सानू बड़ी कमाल की दात दिती, नितनेम नितनेम विच टाइम मैनेज है, नितनेम विच प्रायोरिटाइज करन दा गुण है, नितनेम दे विच अपने आप नू सरप्लस करन दा गुण है, नितनेम दे विच अपने अंदर रोजाना एनर्जी इंस्टॉल करन दा गुण है। गुरु साहब ने तीन वेले जोड़ दिता है, गुरु रहमत कारण फिर किते खुली विचार। इत्थे सतगुरु जी कह रहे ने कि जो तेरे हो जाते ने आ विकार, भावे ईगो होवे, भावे ग्रीड होवे, चाहे वह एंगर होवे, जमदूत है, जम नहीं आवे नेरा। आखो वाहिगुरु, पहला शुरुआत वर्क करिए एंगर ते। सब तो वध दुखी करदा घरां विच क्रोध गुस्सा, एज सून एज पॉसीबल नॉर्मल हो जाना चाहिए, क्योंकि जितना चिर बंदा एंगरी रहेगा मिसटेक्स होने के चांसेस बने रहेंगे, कोई भी मिसटेक कर सकता है। गुस्सा एक जमदूत है। जदों असी कहने हैं पहला तो बड़ा औखा लगता सी, मैं प्रोमिस किया, प्रैक्टिस की, गुरु ने कृपा कर दी, हुण गुस्सा तो आ जाता है, कंट्रोल हो जाता है, समझ लो जम नहीं आवे नेरा है, नेड़े नहीं आया। इस तरह ईगो, ईगो किस गल की करिए, मेरे को अपना कुछ भी नहीं, सब वाहिगुरु का दिता होया। वाहिगुरु जे वाहिगुरु का दिता समझांगे, शुकराने विच जीवन जीवांगे, फिर हंकार रूपी ईगो भी नहीं आएगा। जो तेरा रंग राते स्वामी, इनका जन्म मरण दुख नासा। जेडे वाहिगुरु जी तुहाडे रंग विच रंगे रहिंदे ने, तुहाडे प्यार विच मस्त रहिंदे ने, जन्म मरण, जदों पेशेंस मरदा है गुस्से का जन्म होंदा है, जदों गुस्सा मरदा है नॉर्मल हो जाता है, जदों नफरत का जन्म होंदा है प्यार मर जाता है, अपना ही भरा होंदा है वर्तना बंद कर देंदा है। खुवा अपने परिवार का मैंबर हुंदा है, रिश्ता टुट जाता है, क्यों? प्यार मर गया, नफरत ने जन्म ले लिया। जे कोई सियाने सज्जन भूआ आई, भूआ ने दोनों नूं बिठा के फैसला करवा दिता, फिर मिलाप हो गया, हुण नफरत मर गई, फिर प्यार आ गया। पहली बात अरदासां करिए, किसी दे घर विच रिश्तियां च प्यार नहीं मरना चाहीदा, नहीं मरना चाहीदा प्यारियो, नफरत नहीं आनी चाहिए। जे आ जाए तो अरदासा करिए, सतगुरु इस घर नफरत मर जाए, प्यार जन्म हो ले लवे। इस जन्म मरण के बड़े 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 दुख ने और असी भोग रहे हैं, खो वाहिगुरु भोग रहे हैं। सहनशीलता का मर जाना, गुस्से का जन्म होना, उदा दुख भोगते पे। जे एक बात, मैं सवेर वेले मैं रेडियो स्टेशन से बुलाया गया, उ मैं गल कही सी, जदों मापे गुस्से विच आके एक भी कौड़ा बोल बच्चे नूं बोल दिंदे ने, बच्चा साइकोलॉजिकली साडे तो गैप पा लैंदा है। नतीजा की हुंदा है? असीं समझाउणा चाहुंदे हां, बच्चा सुनना ही नहीं चाहुंदा। असीं इत्थों तक करते कर दिंदे हां, बेटा अज तू जाएगा गुरुद्वारे दे अंदर बैठी, वो बच्चा बेचारा बैठा रहिंदा है, अंदरों कुटन इनकनवीनियंट फीलिंग लई बैठा है, ते मापियां नूं टाइम ही नहीं लभ रहा कि कदों बच्चे नाल गल करिए, बच्चा साइकोलॉजिकली लैवल ते होर ही दुनिया च विचर रहा है, वह गैप किधरे ना किधरे साडे तो गुस्से बोल बोल के पाया। जिन्हां घरां विच मापे शॉर्ट टैंपर ने ना, मैं बेनती करा बच्चों तो बहुत दूर हो चुके ने, बहुत दूर हो चुके ने, ये क्रोध ने साइकोलॉजिकली गैप पा दिता है, और उन्हां घरां विच कल्चर नहीं है। बंदा किसे समय बुढ़ेपे जाके महसूस करता है, लूजर, मैं बहुत कुछ गवा चुके हैं। ये जिहड़ा अंदर जन्म मरण हो रहा है, गुणा की मौत औगुणा का जन्म, कदी औगुणा की मौत गुणा का जन्म, बड़ा बड़ा दुख है। जम जम मरै, मरै फिर जमै, बहुत सजाए पया देश लम्मै, बड़ी लंबी प्रक्रिया, असी दुखी हो रहे हैं। फिर सतगुरु कहने जे वाहगुरु के प्यार विच रंगे जावांगे, ये जन्म मरण के दुख भी मिट जाएंगे। आखो वाहिगुरु, कुछ विचार पैस न संबंधित उस वर्कशॉप विच करांगे, जिस विच बच्चों के लिए कि माहौल बना सकीए। सतगुरु कहिंदे तेरी बख्श न मेटा कोई, सतगुरु का दिलासा। सतगुरु ने एक हौसला दिता है, एक दिलासा दिता है, एक विश्वास दवाया है, प्यारिया तू वाहिगुरु नाल प्यार करके देख, वाहिगुरु के गुण अपनी जिंदगी च लिया के देख, देखी तेरे ते बख्शिश होएगी। कोई भी दुनिया की शक्ति ਤੇਰੀ ਇਹ ਬਖਸ਼ਿਸ਼ ਖੋ ਨਹੀਂ ਸਕੇਗੀ। ਆਖੋ ਵਾਹਿਗੁਰੂ। ਭਾਰਤ ਔਰ ਪਾਕਿਸਤਾਨ ਦੀ ਡਿਵਾਈਡੇਸ਼ਨ ਹੋਈ, ਪਾਕਿਸਤਾਨ ਦੇ ਲੋਕ ਇੰਡੀਆ ਗਏ, ਇੰਡੀਆ ਦੇ ਲੋਕ ਪਾਕਿਸਤਾਨ ਗਏ, ਜ਼ਮੀਨਾਂ ਲੁੱਟੀਆਂ ਗਈਆਂ, ਘਰ ਬਾਰ ਲੁੱਟਿਆ ਗਿਆ, ਸਭ ਕੁਛ ਲੁੱਟਿਆ ਗਿਆ। ਬਖਸ਼ਿਸ਼ ਕੋਈ ਨਹੀਂ ਲੁੱਟ ਸਕਦਾ, ਆਖੋ ਵਾਹਿਗੁਰੂ, ਕੋਈ ਨਹੀਂ ਲੁੱਟ ਸਕਦਾ। ਜਿਤਨੀ ਕੁ ਮੈਨੂੰ ਨੌਲੇਜ ਹੋਈ, ਜਦੋਂ ਬੰਦਾ ਵੈਸਟਰਨ ਕੰਟਰੀ ਚ ਆਉਂਦਾ ਹੈ ਇੰਡੀਆ ਤੋਂ, ਤੇ ਉੱਥੇ ਉਹਦੀਆਂ ਕੁਛ ਡਿਗਰੀਜ਼ ਐਸੀਆਂ ਨੇ, ਜਦੋਂ ਇੱਥੇ ਆਉਂਦਾ ਉਹ ਕਹਿੰਦੇ ਤੂੰ ਜਿਹੜੀ ਇੰਡੀਆ ਡਿਗਰੀ ਕੀਤੀ ਸੀ ਉਹਨੂੰ ਉੱਥੇ ਰੱਖ, ਤੈਨੂੰ ਇੱਥੇ ਨਵੇਂ ਸਿਰੇ ਤੋਂ ਕਰਨੀ ਪਵੇਗੀ, ਤੇਰੀ ਉਹ ਡਿਗਰੀ ਇੱਥੇ ਕੋਈ ਕੰਮ ਨਹੀਂ ਆਉਂਦੀ। ਔਰ ਕਈ ਵਾਰੀ ਬੰਦਾ ਉੱਥੇ ਡਿਗਰੀ ਹੋਲਡਰ ਹੁੰਦਾ ਹੈ ਔਰ ਕੰਮ ਵੀ ਕਰ ਰਿਹਾ ਹੁੰਦਾ, ਔਰ ਇੱਥੇ ਆ ਕੇ ਉਹਨੂੰ ਡਰਾਈਵਿੰਗ ਕਰਨੀ ਪੈਂਦੀ ਜੇ, ਕਿਉਂਕਿ ਡਿਗਰੀ ਕੰਮ ਨਹੀਂ ਆ ਰਹੀ। ਡਿਗਰੀ ਤੇ ਫੇਲ ਹੋ ਗਈ ਹੈ, ਬਖਸ਼ਿਸ਼ ਕਦੀ ਫੇਲ ਨਹੀਂ ਹੋ ਸਕਦੀ। ਆਖੋ ਵਾਹਿਗੁਰੂ। ਗੁਰੂ ਨੇ ਦਿਲਾਸਾ ਦਿੱਤਾ, ਭਰੋਸਾ ਦਿੱਤਾ ਹੈ। ਨਾਮ ਧਿਆਇਨ ਸੁਖ ਫਲ ਪਾਇਨ ਆਠ ਪਹਿਰ ਆਰਾਧੇ, ਜਿਹੜੇ ਵਾਹਿਗੁਰੂ ਦੀ ਯਾਦ ਵੱਲ ਧਿਆਨ ਰੱਖਦੇ ਨੇ, ਵਾਹਿਗੁਰੂ ਦੀਆਂ ਦਾਤਾਂ ਦੇ ਸ਼ੁਕਰਾਨੇ ਵੱਲ ਧਿਆਨ ਰੱਖਦੇ ਨੇ, ਉਹਦੇ ਪਿਆਰ ਵਿੱਚ ਜੀਵਨ ਜਿਉਂਦੇ ਨੇ, ਅੰਦਰ ਆਨੰਦ ਵੀ ਆਉਂਦਾ ਹੈ, ਸੁਖ ਵੀ ਮਾਣਦੇ ਨੇ। ਫਿਰ ਇਹ ਪ੍ਰਕਿਰਿਆ ਇਹ ਨਹੀਂ ਹੈ ਕਿ ਸਵੇਰੇ ਕਰ ਲਿਆ ਦੁਪਹਿਰੇ ਛੱਡ ਦਿਓ, ਨਹੀਂ, ਹਰ ਵੇਲੇ ਜੋਬ ਦਾ ਸ਼ੁਕਰਾਨਾ ਹੋ ਸਕਦਾ ਹੈ, ਕੰਮ ਦਾ ਸ਼ੁਕਰਾਨਾ ਹੋ ਸਕਦਾ ਹੈ, ਸ਼ੁਕਰਾਨਾ ਹਰ ਵੇਲੇ ਕੀਤਾ ਜਾ ਸਕਦਾ ਹੈ, ਆਦਤ ਬਣਾਉਣ ਦੀ ਲੋੜ ਹੈ। ਵਾਹਿਗੁਰੂ ਨੂੰ ਯਾਦ ਹਰ ਵੇਲੇ ਰੱਖਿਆ ਜਾ ਸਕਦਾ, ਜਿੱਥੇ ਵੀ ਜਾਈਏ ਬੱਚੇ ਯਾਦ ਰਹਿੰਦੇ ਨੇ, ਪਰਿਵਾਰ ਯਾਦ ਰਹਿੰਦਾ ਹੈ, ਫਿਰ ਜਿਹਨੇ ਪਰਿਵਾਰ ਦਿੱਤਾ, ਜਿਹਨੇ ਬੱਚੇ ਦਿੱਤੇ ਨੇ, ਉਹ ਵੀ ਯਾਦ ਰਹਿ ਸਕਦਾ ਹੈ। ਅੱਠ ਪਹਿਰ ਹਰ ਵੇਲੇ। ਫਿਰ ਹੋਏਗਾ ਕਿ ਤੇਰੀ ਸ਼ਰਨ ਤੇਰਾ ਪਰਿਭਾਸ਼ਾ ਹੈ, ਪੰਚ ਦੁਸ਼ਟ ਲੈ ਸਾਧਾ ਹੈ। ਜੇ ਵਾਹਿਗੁਰੂ ਦੀ ਸ਼ਰਨ ਪਵਾਂਗੇ, ਵਾਹਿਗੁਰੂ ਨਾਲ ਪਿਆਰ ਕਰਾਂਗੇ, ਗੁੱਸਾ ਤੇ ਆ ਜਾਏਗਾ, ਗੁਰੂ ਸਾਹਿਬ ਕੰਟਰੋਲ ਕਰਨ ਦੀ ਯੋਗਤਾ ਦੱਸ ਦੇਣਗੇ, ਮਨ ਵਿੱਚ ਖਿਆਲ ਆਏਗਾ, ਮਨਾ ਪਾਸੇ ਜਾਈਏ, ਇੱਕ ਪਾਣੀ ਦਾ ਗਲਾਸ ਪੀਏ, ਹੌਲੀ ਹੌਲੀ ਨੋਰਮਲ ਹੋਈਏ। ਆਹ ਦੋ ਟਿਪਸ ਮੈਂ ਆਪ ਜੀ ਨਾਲ ਸਾਂਝੇ ਕਰਾਂ, ਜਦੋਂ ਗੁੱਸਾ ਆਵੇ ਨਾ ਉਸ ਵੇਲੇ ਉੱਥੋਂ ਪਾਸੇ ਹਟ ਜਾਈਏ, ਐਸ ਸੂਨ ਐਜ਼ ਪੋਸੀਬਲ ਉਸ ਮਾਹੌਲ ਤੋਂ ਪਾਸੇ ਹਟੀਏ। ਨੰਬਰ ਦੋ, ਆਦਤ ਬਣਾ ਲਈਏ ਪਾਣੀ ਪੀਣ ਦੀ, ਕੱਚ ਦਾ ਗਲਾਸ ਨਾ ਚੱਕਿਓ ਕਿਤੇ ਗੁੱਸੇ 'ਚ ਭੰਨ ਬੈਠੀਏ, ਕਿਉਂਕਿ ਅੱਗ ਹੀ ਬੜੀ ਹੈ, ਮਿਸਟੇਕ ਕੋਈ ਵੀ ਹੋ ਸਕਦੀ ਹੈ ਉਸ ਵੇਲੇ, ਔਰ ਨੋਰਮਲ ਹੋਣਾ ਹੈ। ਔਰ ਇੱਕ ਗੱਲ ਯਾਦ ਰੱਖਿਓ, ਜੇ ਵਾਹਿਗੁਰੂ ਦੀ ਸ਼ਰਨ ਪਵਾਂਗੇ ਸੌਖਾ ਹੋ ਜਾਏਗਾ, ਈਜ਼ੀ ਹੋ ਜਾਏਗਾ। ਪੰਜ ਦੁਸ਼ਟ ਲੈ ਸਾਧੇ, ਇਹ ਪੰਜ ਜਮਦੂਤ ਨੇ, ਪੰਜ ਬੇਕਾਰ ਨੇ। ਆਖਰੀ ਪਦਾ ਹੈ, ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ, ਹੈ ਵਾਹਿਗੁਰੂ ਜੀ ਨਾ ਤੇ ਮੈਨੂੰ ਕੋਈ ਨੌਲੇਜ ਸੀ, ਨਾ ਮੇਰੇ ਕੋਲ ਕੋਈ ਸਾਧਨਾ ਸੀ, ਨਾ ਮੇਰਾ ਕੋਈ ਕਰਮ ਸੀ, ਸਤਿਗੁਰੂ ਮੈਨੂੰ ਕੋਈ ਸੋਝ ਹੀ ਨਹੀਂ ਸੀ ਇਸ ਮਾਰਗ ਦੀ, ਬਸ ਗੁਰੂ ਦੇ ਲੜ ਲੱਗੇ, ਗੁਰੂ ਨੇ ਸਿਖਾਇਆ, ਆਪਣੇ ਆਪ ਕਿਰਪਾ ਹੋ ਗਈ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ, ਸਭ ਤੋਂ ਵੱਡੀ ਜੋਤ ਹੈ ਨਾਨਕ, ਗੁਰਬਾਣੀ ਦੇ ਹਰ ਸ਼ਬਦ ਦੇ ਨਾਨਕ ਦੀ ਮੋਹਰ ਲੱਗੀ। ਉਹ ਗੁਰਬਾਣੀ ਦਾ ਗਿਆਨ ਹੀ ਸਭ ਤੋਂ ਵੱਡਾ ਸਤਿਗੁਰ ਹੈ, ਉਹ ਗੁਰਬਾਣੀ ਦਾ ਗਿਆਨ ਸਾਡੀ ਮੈਮਰੀ ਪਾਵਰ ਵਿੱਚ ਬੈਠ ਜਾਵੇ, ਸਾਡਾ ਪਿਆਰ ਬਣ ਜਾਵੇ, ਪ੍ਰੋਮਿਸ ਬਣ ਜਾਵੇ, ਮੈਂ ਜੀਵਨ ਜਿਉਣਾ ਗੁਰਬਾਣੀ ਤੋਂ ਸਿੱਖ ਕੇ, ਪ੍ਰੈਕਟਿਸ ਬਣ ਜਾਵੇ, ਜਿਹਨੂੰ ਅਸੀਂ ਗੁਰਮਤਿ ਜੀਵਨ ਕਹਿੰਦੇ ਹਾਂ, ਉਹ ਪ੍ਰੈਕਟੀਕਲ ਰੁਟੀਨ ਬਣ ਜਾਵੇ ਵਿਦਾਊਟ ਐਨੀ ਐਫਰਟਸ, ਜਿਹਨੂੰ ਅਸੀਂ ਗੁਰਸਿੱਖੀ ਕਹਿੰਦੇ ਹਾਂ। ਗੁਰੂ ਪਿਆਰਿਓ, ਫਿਰ ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲੈ ਛਡਾਏ। ਗੁਰਬਾਣੀ ਦਾ ਗਿਆਨ ਤੇ ਵਾਹਿਗੁਰੂ ਦਾ ਸਿਮਰਨ, ਬੰਦੇ ਨੂੰ ਹਰ ਦੁੱਖ ਵਿੱਚ ਗੁਰਬਾਣੀ ਆਈਡੀਆ ਫਲੈਸ਼ ਬਣਦੀ ਹੈ, ਤੂੰ ਇੰਜ ਕਰ, ਬੰਦਾ ਕੰਟਰੋਲ ਕਰ ਸਕਦਾ ਹੈ। ਯਤਨ ਕਰੀਏ ਅਸੀਂ ਆਪਣੀਆਂ ਜੋ ਹੈਬਿਟਸ ਨੇ, ਇਰੀਟੇਸ਼ਨ ਦੀ ਹੈਬਿਟ ਹੈ, ਫਿਰ ਸਾਡੇ ਅੰਦਰ ਐਂਗਰੀ ਹੋਣ ਦੀ ਹੈਬਿਟ ਹੈ, ਗੁੱਸੇ ਰੁੱਖੇ ਕੌੜੇ ਬੋਲਾਂ ਦੀ ਹੈਬਿਟ ਹੈ, ਇਹਨੂੰ ਅਸੀਂ ਘਟਾਉਣ ਦੇ ਲਈ ਗੁਰਬਾਣੀ ਤੋਂ ਸਿੱਖੀਏ, ਵਾਹਿਗੁਰੂ ਦੀ ਬਖਸ਼ਿਸ਼ ਪ੍ਰਾਪਤ ਕਰੀਏ, ਤਾਂ ਕਿ ਸਾਡਾ ਅੰਦਰਲਾ ਜੀਵਨ, ਪਰਿਵਾਰਕ ਜੀਵਨ ਸੁੱਖਾਂ ਭਰਿਆ ਬਣ ਜਾਵੇ। ਗੁਰੂ ਰਹਿਮਤ ਕਰਨ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।